ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰਿ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਭਰਤਾਰ ਏਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਤਬ ਬੰਦੇ ਸਿੱਖਣ ਕਹਿਓ ਇਤਨੇ ਕੰਮ ਕਰ ਜਹਾ ਬਾਕੀ ਸਵਾ ਜੋ ਲਾਖ ਕੀ ਸਿਰ ਉਤਨੇ ਚੜਵਾ ਤਬ ਬੰਦੇ ਸਿੱਖਣ ਕਹਿਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦਿਆਲ ਭਗਤ ਵਛਲ ਪੂਰਨ ਪਰਮੇਸ਼ਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪੰਥ ਦੇ ਵਾਲੀ ਸਰਬੰਸਦਾਨੀ ਵਾਲੀਏ ਦੋ ਜਹਾਨ ਅੰਮ੍ਰਿਤ ਕੇ ਦਾਤੇ ਦਿਆਲੂ ਕਿਰਪਾਲੂ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ ਚਾਵਰ ਛਤਰ ਤਖਤ ਦੇ ਮਾਲਕ ਗੱਦੀ ਉੱਪਰ ਸਬਾਇਮਾਨ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਦਰਬਾਰ ਅੰਦਰ ਜੁੜ ਬੈਠੀ ਸਤਿਗੁਰ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਗੁਰੂ ਰੂਪ ਸਾਧ ਸੰਗਤ ਜੀਓ ਆਪ ਜੀ ਕਰਮਾਂ ਵਾਲੇ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰ ਜੀ ਦੇ ਦਰਸ਼ਨ ਕਰਕੇ ਗੁਰੂ ਜੀ ਦੇ ਚਰਨ ਪਰਸ ਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਹੋ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਅੱਜ ਦੇ ਦਿਨ ਸ਼ਾਂਤੀ ਦੇ ਪੁੰਜ ਗਹਿਰ ਗੰਭੀਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਗੁਰਪੁਰਬ ਦਿਹਾੜਾ ਹੈ ਸਤਿਗੁਰ ਜੀ ਦਾ ਅੱਜ ਅਵਤਾਰ ਦਾ ਗੁਰਪੁਰਬ ਹੈ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ 1620 ਬਿਕਰਮੀ ਸੰਮਤ ਵੈਸਾਖ ਵਧੀ ਸਪਤਮੀ 14 ਅਪ੍ਰੈਲ 1563 ਈਸਵੀ ਨੂੰ ਦਿਨ ਮੰਗਲਵਾਰ ਰੋਹਣੀ ਨਛੱਤਰ ਸੀ ਉਸ ਦਿਨ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਗ੍ਰਹਿ ਵਿਖੇ ਮਾਤਾ ਭਾਨੀ ਜੀ ਦੀ ਕੁੱਖ ਨੂੰ ਗੋਦ ਨੂੰ ਭਾਗ ਲਾਉਣ ਵਾਸਤੇ ਜਿਨ੍ਹਾਂ ਦਾ ਪਿਛਲਾ ਕੀਤਾ ਹੋਇਆ ਜਪ ਤਪ ਸਫਲ ਕਰਨ ਵਾਸਤੇ ਗੋਦ ਨੂੰ ਸਫਲੀ ਕਰਨ ਵਾਸਤੇ ਸ੍ਰੀ ਗੋਇੰਦਵਾਲ ਸਾਹਿਬ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਜ ਦੇ ਦਿਨ ਅਵਤਾਰ ਸਤਿਗੁਰੂ ਜੀ ਨੇ ਧਾਰਿਆ ਸੀ ਸਾਧ ਸੰਗਤ ਜੀ ਆਪ ਸੰਗਤਾਂ ਨੂੰ ਗੁਰੂ ਜੀ ਦੇ ਪਾਵਨ ਪਵਿੱਤਰ ਅਵਤਾਰ ਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਣ ਸੱਚੇ ਪਾਤਸ਼ਾਹ ਜੀ ਅੱਜ ਦੇ ਦਿਨ ਪ੍ਰਗਟੇ ਸਨ ਜਿਸ ਤਰ੍ਹਾਂ ਉਸ ਪਰਮੇਸ਼ਰ ਵਾਹਿਗੁਰੂ ਨੇ ਇਹ ਪ੍ਰਣ ਧਾਰਿਆ ਸੀ ਕਿ ਅਸਾਂ ਨੇ 10 ਜਾਮੇ ਇਹ ਮਾਤ ਲੋਕ 'ਤੇ ਧਾਰ ਕੇ ਆਵਾਂਗੇ 4 ਜਾਮਿਆਂ ਵਿੱਚ ਉਸ ਪਰਮੇਸ਼ਰ ਨੇ ਆਪਣੀ ਉਮਰ ਅਵਸਥਾ ਬਿਤਾ ਕੇ ਅਤੇ 5ਵੇਂ ਜਾਮੇ ਜੋ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਰੂਪ ਵਿੱਚ ਅੱਜ ਦੇ ਦਿਨ ਸਤਿਗੁਰੂ ਜੀ ਪ੍ਰਗਟੇ ਹੈ ਸੱਚੇ ਪਾਤਸ਼ਾਹ ਜੀ ਦੇ ਜੀਵਨ ਬਾਰੇ ਕੁਝ ਸਾਖੀ ਇਸ ਤਰ੍ਹਾਂ ਹੁੰਦੀ ਹੈ ਕਿ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਤਾਂ ਧੁਰ ਤੋਂ ਹੀ ਗੁਰੂ ਸਨ। ਜਿਵੇਂ ਭੱਟਾਂ ਦੇ ਬਚਨ ਹੈ ਕਿ ਹੇ ਗੁਰੂ ਅਰਜਨ ਦੇਵ ਮਹਾਰਾਜ ਜੀ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਆਪ ਜੀ ਸਰੀਰ ਪ੍ਰਗਟ ਹੁੰਦੇ ਸਾਰ ਹੀ ਆਪ ਜੀ ਨੂੰ ਜਿਹੜੀ ਗੁਰਮਤ ਸੀ, ਸਿਧਾਂਤ ਸੀ ਗੁਰਮਤ ਦਾ, ਉਹ ਸੱਚੇ ਪਾਤਸ਼ਾਹ ਜੀ ਆਪ ਜੀ ਧੁਰ ਤੋਂ ਹੀ ਲੈ ਕੇ ਆਏ ਸੀ। ਆਪ ਨੇ ਬ੍ਰਹਮ ਮਾਲਕ ਨੂੰ ਪਛਾਣਿਆ ਹੋਇਆ ਸੀ, ਕਿਉਂਕਿ ਤਤ ਵਿਚਾਰ ਯਹਿ ਮਥੁਰਾ ਜਗਤਾਰਨ ਕੋ ਅਵਤਾਰ ਬਣਾਇਓ, ਜਪਿਓ ਜਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਜਿਨ੍ਹਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜਪਣਾ ਕੀਤਾ ਹੈ, ਸਿਮਰਨ ਕਰਨਾ ਕੀਤਾ ਹੈ, ਉਹ ਮੁੜ ਮਾਤਾ ਦੇ ਗਰਭ ਵਿੱਚ ਜੂਨਾਂ ਵਿੱਚ ਨਹੀਂ ਆਏ ਹੈ। ਐਸੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਥੋੜ੍ਹੀ ਜਿਹੀ ਉਮਰਾਂ ਬੀਤੀ ਹੈ, ਮਹੀਨਿਆਂ ਤੋਂ ਵਿੱਚ ਕੁਝ ਬੀਤੀ ਹੈ ਉਮਰ ਸਤਿਗੁਰੂ ਜੀ ਦੀ, ਸ਼੍ਰੀ ਗੋਇੰਦਵਾਲ ਸਾਹਿਬ ਸਤਿਗੁਰੂ ਜੀ ਦਾ ਪ੍ਰਕਾਸ਼ ਹੋਇਆ ਸੀ, ਉੱਥੇ ਨਾਨਾ ਗੁਰੂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ, ਇੱਕ ਦਿਨ ਦੀ ਗੱਲ ਸੀ ਕਿ ਮਾਤਾ ਭਾਨੀ ਜੀ ਰਸੋਈ ਵਿੱਚ ਪ੍ਰਸ਼ਾਦੇ ਪਾਣੀ ਦਾ ਜਿਹੜਾ ਕਾਰ ਵਿਹਾਰ ਕਰ ਰਹੇ ਸੀ, ਭੋਜਨ ਪ੍ਰਸ਼ਾਦਾ ਪਕਾ ਰਹੇ ਸੀ। ਇੱਧਰੋਂ ਗੁਰੂ ਅਮਰਦਾਸ ਮਹਾਰਾਜ ਜੀ ਆਪਣੇ ਆਨੰਦ ਵਿੱਚ ਮਗਨ ਹੋਏ ਪਲੰਘ 'ਤੇ ਵਿਸ਼ਰਾਮ ਕਰ ਰਹੇ ਸੀ। ਗੁਰੂ ਅਰਜਨ ਦੇਵ ਮਹਾਰਾਜ ਜੀ ਗੋਡਣੀਆਂ ਦੇ ਭਾਰ ਰਿੜਦੇ ਹੋਏ ਸਤਿਗੁਰੂ ਜੀ ਦੇ ਪਲੰਘ ਨੂੰ ਜਾ ਪਕੜਿਆ ਹੈ, ਉਹ ਪਲੰਘ ਦੀਆਂ ਬਾਹੀਆਂ ਪਕੜ ਕੇ ਅਤੇ ਹਿਲਾਉਣ ਲੱਗੇ ਹੈ। ਗੁਰੂ ਅਮਰਦਾਸ ਮਹਾਰਾਜ ਜੀ ਨੇ ਜਦੋਂ ਨੇਤਰ ਖੁੱਲ੍ਹੇ ਹੈ ਅਤੇ ਸੁਭਾਵਕ ਹੀ ਬਚਨ ਕੀਤਾ ਹੈ, ਕਿਹੜਾ ਪ੍ਰਗਟਿਆ ਪੁਰਖ ਅਵਤਾਰੀ ਜਿਨ ਮੰਜੀ ਹਿਲਾਈ ਸਾਰੀ। ਜਦੋਂ ਮਾਤਾ ਭਾਨੀ ਜੀ ਨੂੰ ਪਤਾ ਲੱਗਾ ਹੈ ਕਿ ਸਾਹਿਬਜ਼ਾਦੇ ਸਤਿਗੁਰੂ ਜੀ ਦੇ ਆਨੰਦ ਵਿੱਚ ਵਿਘਨ ਨਾ ਪਾ ਦੇਣ ਅਤੇ ਮਾਤਾ ਜੀ ਕਾਹਲੀ ਨਾਲ ਭੱਜੇ ਗਏ ਹੈ ਗੁਰੂ ਅਰਜਨ ਦੇਵ ਮਹਾਰਾਜ ਨੂੰ ਚੁੱਕਣ ਵਾਸਤੇ, ਕਿਹਾ ਹੈ ਕਿ ਮਹਾਰਾਜ ਜੀ ਆ ਮੇਰੀ ਗਲਤੀ ਹੈ, ਮੈਂ ਧਿਆਨ ਨਹੀਂ ਰੱਖ ਸਕੀ ਹਾਂ ਸਾਹਿਬਜ਼ਾਦਿਆਂ ਦਾ, ਇਸ ਕਰਕੇ ਤੁਹਾਡੇ ਕੋਲ ਆ ਗਏ ਹੈ। ਅਤੇ ਮਾਤਾ ਜੀ ਉਠਾਉਣ ਲੱਗੇ ਹੈ ਗੁਰੂ ਅਰਜਨ ਦੇਵ ਜੀ ਨੂੰ, ਉਸ ਵਕਤ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਪੁੱਤਰੀ ਇਹਨਾਂ ਨੂੰ ਤੁਸੀਂ ਨਾ ਉਠਾਓ ਜ਼ਬਰਦਸਤੀ, ਕਿਉਂਕਿ ਉਸ ਵਕਤ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜਿਹੜਾ ਰੁੱਖ ਸੀ, ਮੁੱਖ ਸੀ, ਉਹ ਗੁਰੂ ਅਮਰਦਾਸ ਮਹਾਰਾਜ ਜੀ ਵੱਲ ਸੀ ਅਤੇ ਮਾਤਾ ਜੀ ਵੱਲ ਉਸ ਵਕਤ ਪਿੱਛਾ ਸੀ, ਜਿਸ ਕਰਕੇ ਗੁਰੂ ਜੀ ਨੇ ਕਿਹਾ ਵੀ ਇਹਨਾਂ ਨੂੰ ਜ਼ਬਰਦਸਤੀ ਨਾ ਉਠਾਓ। ਮਿਹਰ ਭਰੀ ਨਜ਼ਰ ਨਾਲ ਸਤਿਗੁਰੂ ਜੀ ਵੱਲ ਦੇਖਿਆ ਹੈ, ਸਤਿਗੁਰੂ ਜੀ ਨੇ ਪਲੰਘ ਦੀਆਂ ਬਾਹੀਆਂ ਪਕੜੀਆਂ ਹੋਈਆਂ ਹੈ ਦੋਵੇਂ ਹਸਤਾਂ ਕਮਲਾਂ ਨਾਲ, ਅਤੇ ਗੁਰੂ ਅਮਰਦਾਸ ਮਹਾਰਾਜ ਜੀ ਮਿਹਰ ਭਰੀ ਨਜ਼ਰ ਨਾਲ ਜਦੋਂ ਵੇਖ ਰਹੇ ਹੈ ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਛੋਟੇ ਜਿਹੇ ਸਨ, ਜਿਸ ਕਰਕੇ ਪਲੰਘ 'ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਹੈ, ਆਪਣਾ ਚਰਨ ਪਲੰਘੇ ਦੀ ਬਾਹੀ ਉੱਪਰ ਰੱਖਣ ਦੀ ਕੋਸ਼ਿਸ਼ ਕੀਤੀ, ਅਤੇ ਉਸ ਵਕਤ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕੀਤਾ ਕਿ ਸਾਹਿਬਜ਼ਾਦੇ ਹੁਣ ਤੋਂ ਹੀ ਕਾਲੇ ਪੈ ਰਹੇ ਹੋ ਤਖ਼ਤ 'ਤੇ ਬੈਠਣ ਲਈ, ਇਹ ਤਾਂ ਤੁਹਾਡੇ ਪਿਤਾ ਨੇ ਪਹਿਲਾਂ ਇਸ ਤਖ਼ਤ 'ਤੇ ਬੈਠਣਾ ਹੈ, ਪਿਤਾ ਪਾਸੋਂ ਪ੍ਰਾਪਤ ਕਰਿਓ। ਸੁਣ ਕੇ ਮਾਤਾ ਭਾਨੀ ਜੀ ਬੜੇ ਪ੍ਰਸੰਨ ਹੋਏ, ਕਿਉਂਕਿ ਪਤਾ ਸੀ ਵੀ ਗੁਰੂ ਜੀ ਦਾ ਬਚਨ ਅਟਲ ਹੈ, ਇਹ ਗੁਰਤਾ ਗੱਦੀ ਵੱਲ ਸਤਿਗੁਰੂ ਜੀ ਦਾ ਇਸ਼ਾਰਾ ਸੀ। ਭਾਵੇਂ ਕਿ ਗੁਰੂ ਰਾਮਦਾਸ ਮਹਾਰਾਜ ਦੇ ਸਪੁੱਤਰ ਪਹਿਲਾਂ ਵੀ ਦੋ ਹੋਏ ਹੈ, ਬਾਬਾ ਪ੍ਰਿਥੀ ਚੰਦ ਜੀ ਫਿਰ ਬਾਬਾ ਮਹਾਂਦੇਵ ਜੀ, ਪਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਸ ਵਕਤ ਕੋਈ ਬਚਨ ਨਹੀਂ ਅਜਿਹਾ ਕੀਤਾ, ਕਿਉਂਕਿ ਧੁਰ ਤੋਂ ਹੀ ਗੁਰਦਾ ਗੱਦੀ ਦੇ ਮਾਲਕ ਗੁਰੂ ਅਰਜਨ ਦੇਵ ਮਹਾਰਾਜ ਜੀ ਸਨ। ਤਾਂ ਹੀ ਭੱਟਾ ਨੇ ਕਿਹਾ ਹੈ ਨਾ, ਇਹ ਭਨ ਮਥੁਰਾ ਕੁਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਉਸ ਵਕਤ ਇੱਕ ਪਹਿਲਾ ਬਚਨ ਕਰ ਦਿੱਤਾ ਵੀ ਆਪਣੇ ਪਿਤਾ ਜੀ ਪਾਸੋਂ ਗੁਰਤਾ ਪ੍ਰਾਪਤ ਕਰਿਓ, ਫਿਰ ਸਤਿਗੁਰੂ ਜੀ ਜਦੋਂ ਸਾਹਿਬਜ਼ਾਦੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਆਪਣੇ ਹਸਤ ਕਮਲਾਂ ਨਾਲ ਉਠਾਉਣ ਲੱਗੇ ਹੈ, माता भानी जी कह लगे भी सतगुरु जी रिड़दे हुए आए है, इस करके सारे इन्हां दे अंगां दे धूड़ी लगी हुई है। गुरु अमरदास महाराज जी कह लगे पुत्री तू साढ़े दोते नाने की गल विच ना बोलो। तुसी उस वक्त प्रेम दे नाल गुरु अर्जन देव महाराज जी नूं जो उठाउणा कीता है, गुरु जी का शरीर छोटा जिहा सी ते भारे बहुत सन, जिस करके गुरु जी ने दूजा वचन किया कि हे पुत्री तेरा पुत्र बड़े गुरु भारी होणगे, दूसरा वचन कर दिता। फिर गोद विच बिठा के प्यार देंदे हुए गुरु अर्जन देव महाराज जी ने कहा कि हे पुत्री तेरे पुत्र बाणी का जाज रचणगे, दोहिथा बाणी का बोहिथा, ऐसा शब्द गुरु का प्रकाश करनगे जिहड़ा जुगां जुगां तक शब्द गुरु का शब्द का जिहड़ा है दीवा जगदा रहेगा। ये सतगुरु जी ने भविखवाक जिहड़े कहे। माता भानी जी बड़े प्रसन्न होए सतगुरु जी के बचन सरवण करके सुन के, क्योंकि सात संग जी तीन ही रिश्ते नेड़े दे हुंदे है, पिता पति ते पुत्र। बड़ी खुशी हुई कि मैं बहुत भागा वाली हाँ, गुरु महाराज की कृपा सदका, उस परमेश्वर की कृपा सदका कि पहला मेरे पिता जी गुरु हैं गुरु अमरदास महाराज जी, इस तरह पति जी ने वार बख्श दिता है गुरु रामदास जी जेड़े वो भी गुरता दे बैठणगे, इस तरह साढ़े सपुत्र गुरु अर्जन देव जी गुरता गद्दी दे बैठणगे। माता जी बड़े प्रसन्न होए है, ये साहबजाद उठा के बाद गुरु जी ने मत्था टका के लै गए हैं। ऐसे गुरु अर्जन देव महाराज जी शांति दे पुंज, निम्रता दे समुंदर, गहर गंभीर, जिस गुरु जी की अकाथी कथा है कहण तो कथन तो परे है। सच्चे पातशाह जी जीवन मुक्त, क्योंकि जीवन विच थोड़ा जा कोई तरक्की कर ले तो वह माँ प्यो का आग्ञाकारी नहीं रहिंदा है, उन्हें माण फुर जाता है, जिस करके माँ प्यो नूं गल्लां करता है। पर गुरु अर्जन देव महाराज जी धुर तों गुरु परमेश्वर फिर भी माँ प्यो की आग्ञा विच पूरा रहे है। दसे गुरु साहिबाना का जीवन ऐसा ही है कि माता पिता की आग्ञा विच भी ऐ त्यार बर त्यार रहे है, भावें सतगुरु जी अवतार परमेश्वर सन फिर भी सतगुरु जी अपने माता पिता की आग्ञा विच रहे। जिवें चणाका राजनीति ग्रंथ का फरमान है कि दिन का दीपक सूर है, निसका दीप चंद, दीपक धर्म त्रिलोक का, कुल का दीप सोनंद। कि जिहड़ा रात का दीवा केड़ा है चंद्रमा है, दिन का दीवा केड़ा है वो सूरज है, इस तरह तिन्ना लोकां दा दीवा केड़ा है वो धर्म है, ते कुल दा दीवा केड़ा हुंदा है वो है श्रेष्ठ पुत्र। कुल का दीप सुनंद, जिहड़ा माता पिता की आग्ञा विच रवे वो कुल का दीवा हुंदा है। इस तरह चार प्रकार के दीवे कहे है सतगुरु गुरु अर्जन देव महाराज जी। ऐसे आज्ञाकारी जिस वक्त सतगुरु जी लाहौर गए है, उस वक्त बाबा पृथ्वी चंद जी ने भी गुरु रामदास महाराज जी ने ना कर दिती सी, जवाब दे दिता सी। बाबा महादेव जी ने भी, पर गुरु अर्जन देव महाराज ने गल विच पल्ला पा के ही कहा सी पिता गुरु रामदास महाराज जी ने, कहे पिता गुरु रामदास महाराज जी यह तो लाहौर जाने की गल है, जे कि मैनू आप जी शीस देने लिए कह दें तो मैं अपना शीस भी हाजिर कर दिता। सच्चे पातशाह जी छोटी उम्र में सी ऐसा वचन किया, गुरु रामदास महाराज जी प्रसन्न हो के कंठ नाल लाया है। माता जी उस वक्त प्रसन्न हो गए है, कह लगे पुत्र साढ़े जो असी वचन लए सी पिता गुरु पासों के गुरता जी है सोढ़ वंश में ही रहेगी, वो आप जी ने रख विखाई है। नाना गुरु जी के बचना की जी है वो रख विखाई है, बड़ा प्रेम किया है सतगुरु जी आज्ञाकारी गुरु अर्जन देव महाराज जी। ਜਿਨ੍ਹਾਂ ਦੀ ਇਕੱਠ ਕਥਾ ਹੈ। ਪੱਟ ਸਾਹਿਬਾਨ ਕਹਿੰਦੇ ਹੈ ਸਵੱਈਏ ਮਹੱਲੇ ਪੰਜਵੇਂ ਕਿ ਗੁਰਬਾਣੀ ਵਿੱਚ ਜੋ ਭੱਟਾ ਸਾਹਿਬਾਨਾਂ ਦੀ ਬਾਣੀ ਹੈ, ਕਹਿੰਦੇ ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਸਿਮਰੰ ਸਿਮਰੰ ਸੋਈ ਪੁਰਖ ਅਚਲ ਅਭਿਨਾਸੀ, ਜਿਸ ਸਿਮਰਤ ਦੁਰਮਤ ਮਲ ਨਾਸੀ, ਸਤਿਗੁਰ ਚਰਨ ਕਵਲ ਰਿਧ ਧਾਰੰ, ਗੁਰ ਅਰਜਨ ਗੁਣ ਸਹਿਜ ਵਿਚਾਰੰ, ਗੁਰ ਰਾਮਦਾਸ ਘਰ ਕੀਓ ਪਰਗਾਸਾ, ਸਗਲ ਮਨੋਰਥ ਪੂਰੀ ਆਸਾ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕਲ ਜੋੜ ਕਰ ਸੁਜਸ ਵਿਖਾਣਿਓ। ਇਹ ਗੁਰੂ ਰਾਮ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ, ਮੈਂ ਸਿਮਰਦਾ ਹਾਂ ਉਸ ਪਰਮੇਸ਼ਰ ਨੂੰ ਜੋ ਅਚਲ ਹੈ, ਚਲਾਇਮਾਨ ਨਹੀਂ ਹੁੰਦਾ ਹੈ, ਨਾਸ ਤੋਂ ਰਹਿਤ ਹੈ, ਜੋ ਇੱਕੋ ਹੀ ਇੱਕ ਪੁਰਖ ਹੈ, ਉਸ ਨੂੰ ਮੈਂ ਸਿਮਰਦਾ ਹਾਂ। ਜਿਸ ਸਿਮਰਤ ਦੁਰਮਤ ਮਲ ਨਾਸੀ, ਜਿਸ ਨੂੰ ਸਿਮਰਦਿਆਂ ਸਿਮਰਦਿਆਂ ਇਹ ਖੋਟੀ ਮਤ, ਭੈੜਾਪਣ, ਹੁੱਜਤਬਾਜ਼ੀ, ਵਿਕਾਰਾਂ ਦੀ ਜਿਹੜੀ ਮੈਲ ਹੈ ਉਹ ਨਾਸ ਹੋ ਜਾਂਦੀ ਹੈ। ਕਿਉਂਕਿ ਸਤਿਗੁਰ ਚਰਨ ਕਵਲ ਰਿਧ ਧਾਰੰ, ਜੋ ਗੁਰੂ ਅਰਜਨ ਦੇਵ ਮਹਾਰਾਜ ਉਸ ਪਰਮੇਸ਼ਰ ਦਾ ਸਰੂਪ ਹਨ, ਉਹਨਾਂ ਦੇ ਮੈਂ ਚਰਨ ਕਵਲ ਆਪਣੇ ਹਿਰਦੇ 'ਚ ਧਾਰਦਾ ਹਾਂ, ਰੱਖਦਾ ਹਾਂ, ਮੰਨਦਾ ਪੂਜਦਾ ਹਾਂ, ਜਿਸ ਕਰਕੇ ਕਹਿੰਦੇ ਹੈ ਸਤਿਗੁਰ ਚਰਨ ਕਵਲ ਰਿਧ ਧਾਰੰ, ਗੁਰ ਅਰਜਨ ਗੁਣ ਸਹਿਜ ਵਿਚਾਰੰ। ਜੋ ਗੁਰੂ ਅਰਜਨ ਦੇਵ ਮਹਾਰਾਜ ਹਨ, ਉਹਨਾਂ ਦੇ ਕਹਿੰਦੇ ਐਸੇ ਗੁਣ ਹੈ, ਪਰਉਪਕਾਰੀ ਹੈ, ਜੀਵਨ ਮੁਕਤ ਹੈ, ਸਤ ਸੰਤੋਖ, ਦਇਆ, ਧਰਮ, ਧੀਰਜ, ਸਹਿਜ, ਸ਼ਾਂਤੀ, ਸਾਰੇ ਗੁਣ, ਸਹਿਜ ਅਵਸਥਾ, ਗਿਆਨ ਵਿੱਚ ਭਰਪੂਰ, ਅਤੇ ਵਿਚਾਰਨ ਜਿਹੜੇ ਤਤ ਬ੍ਰਹਮ ਦੀ ਵਿਚਾਰ ਕਰਨ ਵਾਲੇ ਗੁਰੂ ਅਰਜਨ ਦੇਵ ਮਹਾਰਾਜ ਜੀ, ਗੁਰ ਰਾਮਦਾਸ ਕਰ ਕੀਓ ਪਰਗਾਸਾ, ਜਿਨ੍ਹਾਂ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਗ੍ਰਹਿ ਵੇਖੇ, ਮਾਤਾ ਭਾਨੀ ਜੀ ਦੀ ਕੁੱਖ ਤੋਂ 1620 ਬਿਕਰਮੀ ਸੰਮਤ ਵਿਸਾਖ ਵਦੀ ਪੰਚਮੀ ਦਿਨ ਮੰਗਲਵਾਰ ਰੋਹਣੀ ਨਛੱਤਰ, ਇਸੇ ਤਰ੍ਹਾਂ 1663 ਈਸਵੀ ਨੂੰ 14 ਅਪ੍ਰੈਲ ਵਾਲੇ ਦਿਨ ਗੋਇੰਦਵਾਲ ਸਾਹਿਬ ਪ੍ਰਕਾਸ਼ ਅਵਤਾਰ ਲੈਣਾ ਕੀਤਾ। ਸਗਲ ਮਨੋਰਥ ਪੂਰੀ ਆਸਾ, ਜਿਨ੍ਹਾਂ ਨੇ ਮਾਤਾ ਭਾਨੀ ਜੀ ਦੀਆਂ ਸਾਰੀਆਂ ਮਨੋਰਥ ਖਿਆਲ ਪੂਰੀਆਂ ਆਸਾਂ ਕਰ ਦਿੱਤੀਆਂ, ਇਸੇ ਕਰਕੇ ਕਿਹਾ ਹੈ ਕਿ ਤੈਂ ਜਨਮਤ ਗੁਰਮਤ ਬ੍ਰਹਮ ਪਛਾਣੇ। ਹੇ ਗੁਰੂ ਅਰਜਨ ਦੇਵ ਮਹਾਰਾਜ ਜੀ, ਆਪ ਜੀ ਦੇ ਜਨਮ ਲੈਂਦਿਆਂ ਸਰੀਰ ਪ੍ਰਗਟ ਹੁੰਦਿਆਂ ਹੀ ਉਹ ਗੁਰਮਤ ਦੇ ਦਾਰੇ ਵਿੱਚ ਰਹਿ ਕੇ, ਗੁਰੂ ਰਾਮਦਾਸ ਪਿਤਾ ਗੁਰੂ ਜੀ ਦੀ ਆਗਿਆ ਵਿੱਚ ਰਹਿ ਕੇ ਉਸ ਬ੍ਰਹਮ ਪਰਮੇਸ਼ਰ ਨੂੰ ਪਛਾਣ ਲਿਆ। ਇਸ ਕਰਕੇ ਮੈਂ ਕਲ ਜੋੜ ਕਰ ਸਜਸ ਵਿਖਾਣਿਓ, ਹੱਥ ਦੋਵੇਂ ਜੋੜ ਕੇ ਆਪ ਜੀ ਦਾ ਸ੍ਰੇਸ਼ਟ ਜਸ ਵਿਖਿਆਨ ਕਰਦਾ ਹਾਂ, ਕਥਨ ਕਰਦਾ ਹਾਂ। ਇਸੇ ਤਰ੍ਹਾਂ ਬਚਨ ਆਉਂਦੇ ਹੈ ਕਿ ਗੁਰੂ ਨਾਨਕ ਅੰਗਦ ਅਮਰ ਲਾਗ, ਕਿ ਗੁਰੂ ਨਾਨਕ ਦੇਵ ਮਹਾਰਾਜ ਚਰਨੀ ਲੱਗੇ ਗੁਰੂ ਅੰਗਦ ਦੇਵ ਮਹਾਰਾਜ ਜੀ, ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨੀ ਲੱਗੇ ਗੁਰੂ ਅਮਰਦਾਸ ਮਹਾਰਾਜ ਜੀ। ਇਸੇ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨੀ ਲੱਗੇ ਗੁਰੂ ਰਾਮਦਾਸ ਮਹਾਰਾਜ ਜੀ, ਗੁਰੂ ਰਾਮਦਾਸ ਘਰ ਗੁਰ ਅਰਜਨ ਘਰ ਗੁਰ ਰਾਮਦਾਸ, ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰੂ ਰਾਮਦਾਸ ਮਹਾਰਾਜ ਦੇ ਘਰ ਭਗਤ ਉੱਤਰ ਆਇਓ, ਭਗਤ ਜਿਹੜੇ ਉੱਤਰੇ, ਭਗਤ ਰੂਪ ਹੋ ਕੇ ਪ੍ਰਗਟ ਹੋਏ, ਜੋ ਆਪ ਵੀ ਭਗਤ ਪੂਰਨ ਪਰਮੇਸ਼ਰ ਪ੍ਰਤੱਖ ਹਰ। ਤਾਂ ਹੀ ਭੱਟਾ ਨੇ ਕਿਹਾ ਹੈ ਬਚਨ ਕਿ ਕਲਯੁਗ ਜਹਾਜ਼ ਅਰਜਨ ਗੁਰੂ ਸਗਲ ਸ੍ਰਿਸ਼ਟ ਲੱਗ ਬਿਤਰ ਹੋ। ਗੁਰੂ ਅਰਜਨ ਦੇਵ ਮਹਾਰਾਜ ਜੀ ਕਲਯੁਗ ਵਿੱਚ ਜਹਾਜ਼ ਵਾਂਗ ਹਨ, ਅਤੇ ਸਾਰੀ ਸ੍ਰਿਸ਼ਟੀ ਜਿਹੜੀ ਉਹਨਾਂ ਦੇ ਚਰਨਾਂ ਵਿੱਚ ਲੱਗ ਜਾਵੇਗੀ, ਉਹ ਭਲੀ ਪ੍ਰਕਾਰ ਹੀ ਬੜੇ ਸੁਖਾਲੇ ਤਰ ਜਾਣਗੇ ਸੰਸਾਰ ਸਮੁੰਦਰ ਤੋਂ। ਸੋ ਸਾਧ ਸੰਗਤ ਜੀ, ਐਸੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਹੈ, ਜਿਸ ਗੁਰੂ ਮਹਾਰਾਜ ਜੀ ਨੇ ਸਾਡੇ ਵਰਗੇ ਕਲਯੁਗੀ ਜੀਵਾਂ 'ਤੇ ਮਿਹਰ ਕਰਕੇ ਅਤੇ ਇਸ ਨਗਰ ਵਿੱਚ ਵੀ ਚਰਨ ਪਾਏ। ਇਹ ਕੋਈ ਨਗਰ ਸਾਡਾ ਨਹੀਂ ਹੈ ਕਿ ਅਸੀਂ ਕਹਿ ਦਈਏ ਜੀ ਸਾਡੇ ਨਗਰ ਗੁਰੂ ਅਰਜਨ ਦੇਵ ਮਹਾਰਾਜ ਜੀ ਆਏ, ਇਹਦੇ ਨਗਰ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੈ, ਗੁਰੂ ਜੀ ਨੇ ਚਰਨ ਪਾਏ ਆਪਣੀ ਮੌਜ ਨਾਲ। ਅਸੀਂ ਤਾਂ ਹੁਣ ਜੰਮੇ ਹਾਂ, ਆ ਕਿਸੇ ਨੂੰ 100 ਸਾਲ ਤਾਂ ਕਿਸੇ ਨੂੰ ਵੀ ਨਹੀਂ ਹੋਇਆ ਹੋਣਾ, ਇੱਥੇ ਜਿਹੜਾ ਹੋਵੇ ਕੋਈ ਕਰਮਾਂ ਵਾਲਾ ਹੀ ਹੋਵੇਗਾ। ਇਹਦੇ ਪਠਾਨ ਇੱਥੇ ਵੱਸਦੇ ਸੀ, ਗੁਰੂ ਜੀ ਮੌਜ ਵਿੱਚ ਆ ਕੇ ਚਰਨ ਪਾਏ ਅਤੇ ਉਹਨਾਂ ਨੂੰ ਇੱਥੋਂ ਕੱਢਿਆ। ਇਸ ਕਰਕੇ ਨਗਰ ਇਹ ਗੁਰੂ ਮਹਾਰਾਜ ਜੀ ਦਾ ਹੈ, ਕੋਈ ਸਾਡਾ ਨਗਰ ਨਹੀਂ ਹੈ ਵੀ ਸਾਡੇ ਨਗਰ ਚਰਨ ਪਾਏ, ਕਿਉਂਕਿ ਸਾਡੇ ਜ਼ਬਾਨ 'ਤੇ ਚੜ੍ਹਿਆ ਹੋਇਆ ਵੀ ਸਾਡੇ ਨਗਰ ਇਹ ਗੁਰੂ ਅਰਜਨ ਦੇਵ ਮਹਾਰਾਜ ਨੇ ਚਰਨ ਪਾਏ ਸੀ। ਇਹ ਤਾਂ ਗੁਰੂ ਜੀ ਦਾ ਨਗਰ ਹੈ, ਗੁਰੂ ਜੀ ਨੇ ਮੌਜ ਵਿੱਚ ਚਰਨ ਪਾਏ ਹੈ, ਸਾਡਾ ਕੋਈ ਨਗਰ ਨਹੀਂ ਹੈ, ਇਹ ਤਾਂ ਗੁਰੂ ਜੀ ਦਾ ਨਗਰ ਹੈ। ਐਸੇ ਗੁਰੂ ਸੱਚੇ ਪਾਤਸ਼ਾਹ ਕਿ ਜਿਨ੍ਹਾਂ ਨੇ ਬਾਣੀ ਕਾ ਬੋਹਿਤ, ਬਾਣੀ ਦਾ ਜਹਾਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਰਚੀ, ਭਗਤਾਂ ਨੂੰ ਸੰਤਾਂ ਨੂੰ ਪ੍ਰਗਟ ਕਰਕੇ ਉਹ ਬਾਣੀ ਜਿਹੜੀ ਲਿਖਵਾਈ। ਅੱਜ ਕੱਲ੍ਹ ਕੋਈ ਕਹਿ ਦਿੰਦੇ ਵਿਦਵਾਨ ਜੀ ਭਗਤ ਦੇ ਪਹਿਲਾਂ ਹੋ ਚੁੱਕੇ ਹੈ, ਇਹ ਗੁਰੂ ਜੀ ਨੇ ਕਿੱਥੋਂ ਬਾਣੀ ਲਿਖ ਦਿੱਤੀ ਹੈ ਇਹ। ਪਰ ਸਤਸੰਗ ਜੀ ਜਿਵੇਂ ਕਹਿੰਦੇ ਸਮੁੰਦਰ ਹੁੰਦਾ ਹੈ ਨਾ, ਉਹ ਸਮੁੰਦਰ ਵਿੱਚੋਂ ਭਾਵੇਂ 999 ਨਦੀਆਂ ਨਿਕਲਦੀਆਂ ਹੈ, ਅਖੀਰੀ ਸਮੁੰਦੀਆਂ ਜਾ ਕੇ ਉਹ ਸਮੁੰਦਰ ਵਿੱਚ ਹੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਸਮੁੰਦਰ ਵਾਂਗ ਹੈ, ਪਰਮੇਸ਼ਰ ਸਮੁੰਦਰ ਵਾਂਗ ਹੈ, ਉਹਦੇ ਵਿੱਚੋਂ ਭਗਤ ਜਨ ਨਿਕਲਦੇ ਹੈ ਨਦੀਆਂ ਵਾਂਗ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਇਸ ਪੰਜ ਭੂਤਕ ਸਰੀਰ ਵਿੱਚੋਂ ਇਸ ਕਲਾ ਨਾਲ ਭਗਤ ਪ੍ਰਗਟ ਕਰਕੇ ਅਤੇ ਉਹਨਾਂ ਤੋਂ ਬਾਣੀ ਸਾਰੀ ਜਿਹੜੀ ਹੈ ਲਿਖੀ ਹੈ। ਭਾਈ ਗੁਰਦਾਸ ਜੀ ਨੇ ਸ਼ੰਕਾ ਕੀਤਾ ਸੀ ਕਿ ਮਹਾਰਾਜ ਜੀ ਭਗਤ ਬਾਣੀ ਤੁਸੀਂ ਲਿਖਾ ਰਹੇ ਹੋ ਅਤੇ ਭਗਤ ਕਿਹੜੇ ਵੇਲੇ ਆਉਂਦੇ ਹੈ? ਗੁਰੂ ਜੀ ਕਹਿਣ ਲੱਗੇ ਅੰਮ੍ਰਿਤ ਵੇਲੇ ਆਇਓ, ਤੁਹਾਨੂੰ ਦਰਸ਼ਨ ਕਰਾਵਾਂਗੇ। ਉਸ ਵਕਤ ਸਤਿਗੁਰੂ ਜੀ ਨੇ ਆਪਣੇ ਇਹ ਸਰੀਰ ਵਿੱਚੋਂ ਭਗਤ ਪ੍ਰਗਟ ਕਰਕੇ ਚਰਚਾ ਕਰਕੇ ਉਹਨਾਂ ਭਗਤਾਂ ਨੂੰ ਜਿਹੜਾ ਹੈ ਆਪਣੇ ਹਿਰਦੇ ਵਿੱਚ ਹੀ ਸਮਾਲਿਆ। ਭਾਈ ਗੁਰਦਾਸ ਜੀ ਨੇ ਮੱਥਾ ਟੇਕਿਆ ਉਸ ਵਕਤ ਮੰਨੇ ਸੀ। ਇਸ ਕਰਕੇ ਸੱਚੇ ਪਾਤਸ਼ਾਹ ਜੀ ਨੇ ਐਸੀ ਗੁਰਬਾਣੀ ਦੀ ਬੀੜ ਰਚੀ, ਆਉਣ ਵਾਲੇ ਸਮੇਂ ਨੂੰ ਜਾਣ ਕਰਕੇ ਅੱਜ ਇਹ ਬਾਣੀ ਕਿੰਨਿਆਂ ਦੀ ਰੋਜ਼ੀ ਰੋਟੀ ਬਣੀ ਹੋਈ ਹੈ, ਕਿੰਨੇ ਜਿਹੜੇ ਸੰਤ ਭਗਤ ਹੈ ਉਹ ਬਾਣੀ ਨੂੰ ਪੜ੍ਹ ਕੇ ਜਪ ਕੇ ਇਹਦੀ ਕਮਾਈ ਕਰਕੇ ਅਤੇ ਉਹਦਾ ਉਧਾਰ ਕਰ ਰਹੇ ਹੈ। ਅਤੇ ਜਿਹੜੇ ਵਿਚਾਰੇ ਰੋਜ਼ੀ ਰੋਟੀ ਤੱਕ ਸੀਮਤ ਸਾਡੇ ਵਰਗੇ, ਉਹਨਾਂ ਦੇ ਵੀ ਜਿਹੜੀ ਕਾਰ ਵਿਹਾਰ ਚੱਲ ਰਹੀ ਹੈ ਇਹ ਸਾਰੀ ਗੁਰੂ ਦੀ ਮਹਾਰਾਜ ਜੀ ਦੇਣ ਹੈ। ਸੱਚੇ ਪਾਤਸ਼ਾਹ ਜੀ ਨੇ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ, ਕਿਉਂਕਿ ਨੀਚ ਜਾਤ ਨੂੰ ਕੋਈ ਮੰਨਦਾ ਨਹੀਂ ਸੀ ਪਹਿਲੇ ਯੁੱਗਾਂ ਵਿੱਚ, ਕਲਯੁੱਗ ਵਿੱਚ ਵੀ ਇਹ ਪੈਰਾ ਸੀ, ਪਰ ਸੱਚੇ ਪਾਤਸ਼ਾਹ ਜੀ ਨੀਚ ਜਾਤ ਹਰ ਜਪਦਿਆਂ ਉੱਤਮ ਪਦਵੀ ਪਾਏ, ਉੱਤਮ ਪਦਵੀ ਬਖਸ਼ੀ ਸਤਿਗੁਰੂ ਜੀ ਨੇ। ਅੱਜ ਉਹ ਭਗਤਾਂ ਨੂੰ ਥਾਂ ਦਿੱਤੀ ਹੈ ਗੁਰਬਾਣੀ ਵਿੱਚ, ਆਪਾਂ ਭਗਤਾਂ ਨੂੰ ਵੀ ਮੱਥਾ ਟੇਕਦੇ ਜਿਵੇਂ ਸਤਿਗੁਰੂ ਜੀ ਨੂੰ ਟੇਕਦੇ ਹਾਂ। ਆ ਪਿੱਛੇ ਜੇ ਕਿਸੇ ਨੇ ਰੌਲਾ ਪਾਇਆ ਸੀ, ਉਹ ਬਾਹਰੋਂ ਆਇਆ ਸੀ, ਕਹਿੰਦਾ ਜੀ ਆ ਭਗਤਾਂ ਦੀ ਬਾਣੀ ਬਾਹਰ ਕੱਢੋ, ਇਹ ਗੁਰੂਆਂ ਦੀ ਬਾਣੀ ਵਿੱਚ ਕੀ ਕਰਦੀ ਹੈ? ਉਹਨੂੰ ਫਿਰ ਸਿੱਖ ਨੇ ਜਵਾਬ ਦਿੱਤਾ ਇੱਕ ਨੇ ਵੀ ਤੂੰ ਸਿਆਣਾ ਨਹੀਂ ਸੀ ਉਸ ਸਮੇਂ ਜਦੋਂ ਗੁਰੂ ਮਹਾਰਾਜ ਨੇ ਬੀੜ ਲਿਖਵਾਈ ਹੈ, ਜੇ ਤੂੰ ਸਿਆਣਾ ਹੁੰਦਾ ਉਸ ਵਕਤ ਤਾਂ ਸ਼ਾਇਦ ਬਾਣੀ ਵੱਖਰੀ ਕੀਤੀ ਜਾਂਦੀ। ਇਸ ਤਰ੍ਹਾਂ ਲੋਕਾਂ ਦੀ ਮੱਤ ਫੇਰੀ ਹੋਈ ਹੈ, ਉਹ ਕਹਿੰਦਾ ਜੀ ਇਹ ਬਾਣੀ ਬਾਹਰ ਕੱਢ ਦਿਉ ਭਗਤਾਂ ਦੀ, ਇਹ ਭਗਤਾਂ ਦੀ ਬਾਣੀ ਵੱਖਰੀ ਚਾਹੀਦੀ ਹੈ, ਗੁਰੂ ਜੀ ਨਾਲ ਨਹੀਂ ਮੇਲ ਖਾਣੀ ਚਾਹੀਦੀ। ਉਹਨੇ ਜਦੋਂ ਜਵਾਬ ਦਿੱਤਾ ਫਿਰ ਉਹਨੂੰ ਗੱਲ ਨਾ ਆਵੇ। ਪਰ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹਦੇ ਭਗਤ ਹੀ ਪਿਆਰੇ ਹੈ, ਭਾਵੇਂ ਨੀਜਾ ਦੇ ਭਾਵੇਂ ਕਾਲੇ ਹੈ ਕਲੂਠੇ ਹੈ ਕਿੱਦਾਂ ਦੇ ਹੈ। ਅਸ਼ਟਾਪਕਰ ਨੂੰ 8 ਵਾਲ ਪੈਂਦੇ ਸੀ, ਜਦੋਂ ਤੁਰਦਾ ਸੀ 8 ਵਾਲ ਪੈਂਦੇ ਸੀ ਅਸ਼ਟਾਪਕਰ ਨੂੰ, ਪੰਡਿਤ ਲੋਕ ਹੱਸਦੇ ਹੈ ਰਾਜੇ ਦੇ ਸਾਹਮਣੇ, ਅਤੇ ਰਾਜੇ ਨੂੰ ਕਹਿਣ ਲੱਗਾ ਅਸ਼ਟਾਪਕਰ ਵੀ ਰਾਜਨ ਆਹ ਚੰਮ ਦੇ ਵਪਾਰੀ ਕਿੱਥੋਂ ਤੋਂ ਰੱਖੇ ਹੋਏ ਹੈ? ਕਹਿੰਦੇ ਜੀ ਚੰਮ ਦੇ ਵਪਾਰੀ ਇਹਦੇ ਬ੍ਰਾਹਮਣ ਲੋਕ ਬੜੇ ਪੂਜਨੀਕ, ਇਹਦੇ ਬ੍ਰਾਹਮਣ ਵਿਚਾਰੇ ਹੁੰਦੇ ਇਹਦੇ ਹੱਸਦੇ ਕੋ ਸਾਨੂੰ ਵੇਖ ਕੇ, ਇਹਦੇ ਸਾਡੇ 8 ਵਾਲ ਪੈਂਦੇ ਚੰਮ ਨੂੰ ਵੇਖ ਕੇ ਹੱਸੀ ਜਾਂਦੇ, ਚੰਮ ਦੇ ਵਪਾਰੀ ਹੈ ਫਿਰ ਇਹ ਗਿਆਨ ਦੇ ਵਪਾਰੀ ਕਿੱਥੋਂ ਹੋ ਗਏ? ਇਸੇ ਤਰ੍ਹਾਂ ਗੁਰੂ ਜੀ ਨੂੰ ਭਗਤੀ ਪਾਉਂਦੇ ਹੈ, ਪ੍ਰੇਮਾ ਭਗਤੀ ਕਰਨ ਵਾਲੇ ਸਿਮਰਨ ਕਰਨ ਵਾਲੇ ਪਾਉਂਦੇ ਹੈ, ਨਾ ਕਿ ਸ਼ਗਲਾਂ ਵਾਲੇ ਪਾਉਂਦੇ ਹੈ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਨੇ ਭਗਤਾਂ ਨੂੰ ਥਾਂ ਦਿੱਤੀ, ਐਸੇ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਨ੍ਹਾਂ ਦੀ ਸਾਧ ਸੰਗਤ ਜੀ ਸਾਡੇ ਵਰਗੇ ਜੀਵ ਕੀ ਮਹਿਮਾ ਕਰ ਸਕਦੇ ਹੈ, ਇਹ ਤਾਂ ਗੁਰੂ ਜੀ ਨੇ ਸਾਨੂੰ ਨਿਵਾਜਿਆ ਹੈ ਜਿਸ ਕਰਕੇ ਸਾਡਾ ਭਲਾ ਹੋ ਰਿਹਾ, ਜੋ ਗੁਰਬਾਣੀ ਪੜ੍ਹ ਕੇ ਕਥਾ ਕੀਰਤਨ ਸਰਵਣ ਕਰਕੇ। ਸੱਚੇ ਪਾਤਸ਼ਾਹ ਜੀ ਦਾ ਆਪਣਾ ਹੀ ਵਚਨ ਹੈ ਜੀ, ਜੈਤ ਸਰੀ ਕੀ ਵਾਰ ਵਿੱਚ ਸਦ ਬਲਹਾਰੀ ਤਿਨਾ ਜੇ ਸੁਣਤੇ ਹਰ ਕਥਾ। ਪੂਰੇ ਤੇ ਪ੍ਰਧਾਨ ਨਿਭਾਵੇ ਪ੍ਰਭ ਮੱਥਾ। ਉਹ ਪੂਰੇ ਪ੍ਰਧਾਨ ਹੈ, ਉਹ ਮੁਖੀ ਹੈ, ਉਹੀ ਉਹ ਅਹੁਦਿਆਂ ਵਾਲੇ ਆ ਜਿਹੜੇ ਪਰਮੇਸ਼ੁਰ ਨੂੰ ਗੁਰੂ ਜੀ ਨੂੰ ਆ ਕੇ ਮੱਥਾ ਨਵਾਉਂਦੇ ਆ ਅਤੇ ਉਹਨਾਂ ਤੋਂ ਹੀ ਬਲਿਹਾਰ ਕੁਰਬਾਨ ਗੁਰੂ ਜੀ ਕਹਿੰਦੇ ਅਸੀਂ ਜਾਂਦੇ ਹਾਂ, ਜਿਹੜੇ ਸਦਾ ਗੁਰੂ ਦੀ ਕਥਾ ਕੀਰਤਨ ਸਰਵਣ ਕਰਦੇ ਆ ਉਹਨਾਂ ਦੇ ਭਾਈ ਅਸੀਂ ਚਰਨੀ ਲੱਗਦੇ ਹਾਂ। ਅਸੀਂ ਗੁਰੂ ਜੀ ਦੀ ਨਿਮਰਤਾ ਹੈ, ਸੱਚੇ ਪਾਤਸ਼ਾਹ ਜੀ ਦੀ ਨਿਮਰਤਾ ਦੇ ਪੁੰਜ ਹੈ, ਇੰਨੀਆਂ ਸ਼ਕਤੀਆਂ ਦੇ ਮਾਲਕ ਹੈ, ਸਭ ਸ਼ਕਤੀਆਂ ਦੇ ਮਾਲਕ ਹੋਏ ਵੀ ਗੁਰੂ ਜੀ ਨੇ ਆਪਣੇ ਸਰੀਰ ਦੇ ਕਸ਼ਟ ਝੱਲਿਆ ਜੋ ਗੁਰੂ ਨੂੰ ਕਸ਼ਟ ਨਹੀਂ ਸੀ ਕੋਈ ਵੀ, ਜੀਵਨ ਮੁਕਤ ਸਨ ਅਤੇ ਜੀਵਨ ਮੁਕਤ ਗੁਰੂ ਜੀ ਨੇ ਕਰ ਦਿੱਤੇ ਆ ਜਿਹੜੇ ਗੁਰੂ ਜੀ ਦੇ ਚਰਨੀ ਲੱਗੇ ਹੈ। ਐਸੀ ਗੁਰੂ ਜੀ ਨੇ ਸਾਨੂੰ ਬਾਣੀ ਬਖਸ਼ੀ ਹੋਈ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਜਿਹੜੀ ਬਾਣੀ ਅੰਕਿਤ ਹੈ ਉਹ 2218 ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਦੀ ਬਾਣੀ ਹੈ। ਤੀਆਂ ਰਾਗਾਂ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸਭ ਤੋਂ ਜ਼ਿਆਦਾ ਬਾਣੀ ਹੈ, ਤਾਂ ਹੀ ਦੋਹਿਤਾ ਬਾਣੀ ਕਾ ਬੋਹਿਤਾ ਗੁਰੂ ਜੀ ਨੇ ਬਚਨ ਕੀਤੇ ਸੀ। ਭਾਰੇ ਗੁਰੂ ਸਤਿਗੁਰੂ ਜੀ ਹੋਏ, ਐਸੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬੇਅੰਤ ਬੇਅੰਤ ਨਮਸਕਾਰ ਹੈ। ਸਤਿਗੁਰੂ ਜੀ ਦੇ ਪਾਵਨ ਪਵਿੱਤਰ ਅਵਤਾਰ ਪੁਰਬ ਦੀਆਂ ਇੱਕ ਵਾਰ ਆਪ ਸੰਗਤਾਂ ਨੂੰ ਬੇਅੰਤ 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 ਵਧਾਈਆਂ ਹੋਣ। ਸਤਿਗੁਰੂ ਜੀ ਕਿਰਪਾ ਕਰ ਸਾਨੂੰ ਨਾਮ ਦਾਨ ਬਖਸ਼ਣ, ਸੇਵਾ ਸਿਮਰਨ ਭਗਤੀ ਬਖਸ਼ਣ। ਸਤਿਗੁਰੂ ਜੀ ਸਾਨੂੰ ਵਿਰਾਗ ਦੀ ਭਾਵਨਾ ਬਖਸ਼ਣ, ਜਿਸ ਕਰਕੇ ਗੁਰੂ ਜੀ ਚਰਨਾਂ ਲੱਗ ਕੇ ਆਪਣਾ ਜਨਮ ਸਫਲਾ ਕਰ ਸਕੀਏ। ਸੋ ਸਾਧ ਸੰਗਤ ਜੀ, ਹੁਣ ਜੋ ਆਪਾਂ ਗੁਰੂ ਜੀ ਦੀ ਕਿਰਪਾ ਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਵਨ ਪਵਿੱਤਰ ਸਥਾਨ ਵਿਖੇ ਲੜੀਵਾਰ ਕਥਾ ਆਪਾਂ ਕਰਦੇ ਹਾਂ, ਉਹ ਰਹਿੰਦੇ ਸਮੇਂ ਵਿੱਚ ਆਪਾਂ ਉਸ ਨੂੰ ਕਰੀਏ, ਜਿਵੇਂ ਆਪ ਜੀ ਨੇ ਪਿਛਲੇ ਦੀਵਾਨਾਂ ਵਿੱਚ ਸਰਵਣ ਕੀਤਾ ਹੈ ਕਿ ਬਾਬਾ ਬੰਦਾ ਸਿੰਘ ਜੀ ਦਾ ਤੁਰਕਾਂ ਦਾ ਬੜਾ ਜੰਗ ਹੋਇਆ ਅਤੇ ਇਹਨਾਂ ਤੁਰਕਾਂ ਨੇ ਇੰਨੀ ਤਕੜਾਈ ਕੀਤੀ ਵੀ ਕਿਲ੍ਹੇ ਦੇ ਆਲੇ ਦੁਆਲੇ ਖਾਈ ਮਰਵਾ ਦਿੱਤੀ ਵੀ ਲੜਨਾ ਕਾਹਨੂੰ ਹੈ, ਇਹ ਭੁੱਖੇ ਮਰੇ ਹੋਏ ਆ, ਭੁੱਖੇ ਮਰ ਜਾਣਗੇ, ਹਾਰ ਹੰਭ ਜਾਣਗੇ, ਫਿਰ ਇਹਨਾਂ ਨੂੰ ਪਕੜ ਲਵਾਂਗੇ, ਫਿਰ ਮਾਰਾਂ ਕੁੱਟਾਂਗੇ। ਇੰਨੀ ਤਕੜਾਈ ਕੀਤੀ ਹੈ, ਇੱਧਰੋਂ ਵਿਚਾਰੇ ਸਿੱਖ ਜਿਹੜੇ ਖੀਰੀ ਦਈ ਖਾਲਸਾ ਦੇ ਬਾਬੇ ਬੰਦੇ ਸਿੰਘ ਕੋਲ ਗਏ ਆ ਵੀ ਬਾਬਾ ਜੀ ਤੁਸੀਂ ਇੱਦਾਂ ਕਰੋ ਵੀ ਅਸੀਂ ਇਹ ਭੁੱਖ ਨਾਲ ਪਿਆਸੇ ਜਿਹੜੇ ਧਿਆਏ ਉਹ ਮਰੇ ਹੋਏ ਹਾਂ, ਇੱਕ ਵਾਰ ਸਾਡੇ ਨਾਲ ਸਾਡਾ ਹਾਲ ਵੇਖੋ, ਸਾਡੇ ਨਾਲ ਗੱਲ ਕਰੋ ਅਤੇ ਤੁਸੀਂ ਇੱਦਾਂ ਕਰੋ ਵੀ ਉੱਡ ਜਾਓ, ਜੇ ਤੁਸੀਂ ਚਲੇ ਜਾਓਗੇ ਅਸੀਂ ਬਚ ਜਾਵਾਂਗੇ ਤਾਂ ਕਿਤੇ ਨਾ ਕਿਤੇ ਤੁਹਾਨੂੰ ਲੱਭ ਹੀ ਲਵਾਂਗੇ, ਪਰ ਤੁਸੀਂ ਚਲੇ ਜਾਓ। ਬਾਬਾ ਬੰਦਾ ਸਿੰਘ ਜੀ ਕਿਲ੍ਹੇ ਵਿੱਚੋਂ ਹੀ ਚੁਬਾਰੇ ਵਿੱਚ ਰਹਿੰਦੇ ਸੀ, ਅੰਦਰੋਂ ਹੀ ਕਿਹਾ ਹੈ ਵੀ ਖਾਲਸਾ ਜੀ ਆਹ ਤੁਹਾਡੀ ਚੰਗੀ ਗੱਲ ਹੈ, ਪਹਿਲਾਂ ਤੁਸੀਂ ਸਾਨੂੰ ਕਹਿੰਦੇ ਸੀ ਵੀ ਬੰਦੇ ਸਿੰਘ ਨੇ ਉੱਡ ਜਾਣਾ ਹੈ ਭੀੜ ਪਈ ਅਤੇ ਹੁਣ ਤੁਸੀਂ ਅਸੀਂ ਕਿਹਾ ਸੀ ਵੀ ਨਹੀਂ ਜਾਵਾਂਗੇ, ਹੁਣ ਆਪ ਕਹਿ ਰਹੇ ਹੋ, ਆਪੇ ਤੁਸਾਂ ਨੇ ਮਨੇ ਕੀਤਾ ਸੀ, ਅਸਾਂ ਨੇ ਵਚਨ ਕੀਤਾ ਸੀ, ਹੁਣ ਅਸੀਂ ਕਿਵੇਂ ਚਲੇ ਜਾਈਏ। ਕਹਿੰਦੇ ਆ ਫਿਰ ਪ੍ਰਮਾਣ ਦਿੱਤੇ ਆ, ਜਿਵੇਂ ਕਹਿੰਦੇ ਹਰੀ ਚੰਦ ਰਾਜੇ ਨੇ ਵਚਨ ਕੀਤਾ ਸੀ ਅਤੇ ਆਪਣੇ ਵਚਨ ਦੇ ਪੂਰੇ ਰਹਿੰਦੇ ਹੋਏ ਵਿਕ ਗਿਆ ਸੀ। ਬਲ ਰਾਜੇ ਨੇ ਵਚਨ ਕੀਤਾ ਸੀ ਜਿਸ ਕਰਕੇ ਉਸਨੇ ਆਪਣੇ ਆਪ ਤੱਕ ਮਨਾ ਲਿਆ ਸੀ, ਕੁਝ ਨਹੀਂ ਸੀ ਆਪਣਾ ਰੱਖਿਆ, ਵਚਨ ਦੇ ਪੂਰੇ ਰਹੇ। ਉਹ ਭਗਵਾਨ ਵਚਨ ਦੇ ਪੂਰੇ ਰਹਿ ਕੇ ਉਹਦੇ ਦੁਆਰਪਾਲ ਬਣ ਕੇ ਪਹਿਰੇਦਾਰ ਅੱਜ ਵੀ ਰਹਿ ਰਹੇ ਹੈ। ਸੱਪਾਂ ਨੇ ਵਚਨ ਦੇ ਰਹਿੰਦੇ ਸੀ ਵੀ ਉਹ ਵੇਦ ਮੰਤਰਾਂ ਦੇ ਵੱਸ ਸੀ, ਜਿਸ ਕਰਕੇ ਜਨਮੇਜੇ ਦੇ ਸਰਬਮਿਤ ਜੱਗ ਵਿੱਚ ਉੱਡ ਉੱਡ ਕੇ ਹਵਨ ਕੁੰਡ ਜਾਪੇ ਪੈਂਦੇ ਸੀ। ਇਹ ਤਾਂ ਸਤਿਪੁਰਖਾਂ ਨੂੰ ਮਿਹਣਾ ਹੈ, ਜਿਹੜੇ ਵਚਨ ਕਰਕੇ ਕਿਸੇ ਗਜਾਣ ਅਸੀਂ ਨਹੀਂ ਜਾ ਸਕਦੇ। ਇਸ ਤਰ੍ਹਾਂ ਜਦੋਂ ਕਿਹਾ ਹੈ ਸਿੱਖ ਦੇ ਵਿਚਾਰੇ ਚੁੱਪ ਕਰ ਗਏ ਹੈ, ਪਰ ਭੁੱਖਿਆਂ ਬੜੀ ਵਿਆਕੁਲਤਾ ਹੈ। ਬੰਦੇ ਸਿੰਘ ਨੇ ਕਿਹਾ ਵੀ ਅਸਾਂ ਨੇ ਵਾਅਦਾ ਕੀਤਾ ਸੀ ਚੰਡੀ ਕਾਲਕਾ ਨੂੰ ਵੀ 125,000 ਜਿਹੜਾ ਹੈ ਸੀਸ ਉਹ ਸਿੰਘਾਂ ਦਾ ਭੇਟ ਕਰਾਂਗੇ, ਭਾਵ ਤੱਤ ਖਾਲਸੇ ਦਾ ਕਰਾਂਗੇ, ਆਪਣਾ ਨਵਾਂ ਪੰਥ ਚਲਾਵਾਂਗੇ। ਉਹ ਤਾਂ ਗੱਲ ਬਣੀ ਨਹੀਂ ਹੈ, ਹੁਣ ਤੁਸੀਂ ਮੇਰੀ ਮਦਦ ਕਰੋ ਵੀ ਇੰਨਾ ਕੰਮ ਕਰ ਦਿਓ ਜਿਸ ਕਰਕੇ ਉਹ 125,000 ਜਿਹੜੀ ਹੈ ਉਹ ਸੀਸ ਦਿੱਤੇ ਜਾਣ ਅਤੇ ਆਪਣਾ ਮੇਰਾ ਵਾਅਦਾ ਪੂਰਾ ਹੋ ਜਾਵੇ। ਅੱਜ ਉਹ ਪ੍ਰਸੰਗ ਅੱਗੇ ਆ ਰਹੇ ਹਨ, ਆਓ ਆਪਾਂ ਜੋ ਰਹਿੰਦਾ ਸਮਾਜ ਦੇ ਵਿੱਚ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਿਵਾਓ ਸੀਸ ਅਤੇ ਬੜੇ ਪਿਆਰ ਸਤਿਕਾਰ ਨਾਲ ਬੋਲੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। तब बंदे सिखण कहे हो।
बाबा बंदा सिंह कहिंदे आ भी असा ने सोचा भी आ सिंघा दा सीस कट के सवा लख दी चंडी दी भेट करांगे, अपना नवा पंथ जिहड़ा चलावांगे, फिर जय जयकार होगी साडी। कहिंदे ते उल्टी गल हो गई भी तत् खालसा दे अड हो गया है, इत्थे तुरकां नाल जिहड़ा वह मिलाप हो गया है, जिस करके उल्टी पै गई है, साढ़े ते आ के चंडी पर पै गई है। फिर अखीरी कहिंदे अपने बंदियां नूं ਵੀ ਆ ਖਾਲਸਾ ਜੀ ਤੁਸੀਂ ਇੱਕ ਕੰਮ ਜਿਹੜਾ ਮੇਰਾ ਹੈ ਉਹ ਕਰੋ।
ਇਤਨੇ ਕੰਮ ਕਰ ਜਾਓ,
ਅੱਜ ਇੱਥੇ ਇੰਨੇ ਕੰਮ ਕੀਤੇ ਹੈ, ਭੁੱਖਾਂ ਤਿਹਾਂ ਕੱਟੀਆਂ ਮੇਰੇ ਨਾਲ ਰਹਿ ਕੇ, ਹੁਣ ਇੰਨਾ ਕੰਮ ਕਰ ਜਾਓ ਤੁਸੀਂ,
ਬਾਕੀ ਸਵਾ ਜੋ ਲੱਖ ਕੀ
ਕਿ ਬਾਕੀ ਜਿਹੜਾ ਰਹਿ ਗਿਆ ਹੈ ਸਵਾ ਲੱਖ ਦੀ ਭੇਟਾ ਦੇਣੀ ਹੈ ਸੀਸਾਂ ਦੀ ਇਹ ਕਾਲਕਾਂ ਨੂੰ ਚੰਡਕਾਂ ਨੂੰ। ਅਤੇ ਉਹ ਕਹਿੰਦੇ ਕੁਝ ਦੇ ਜੰਗ ਯੁੱਧ ਵਿੱਚ ਮਾਰ ਛੱਡੇ ਹੈ ਪਰ ਹਜੇ ਪੂਰੇ ਨਹੀਂ ਹੋਏ, ਜੋ ਬਾਕੀ ਰਹਿੰਦੇ ਸਵਾ ਲੱਖ ਵਿੱਚੋਂ
ਸਿਰ ਉਤਨੇ ਚੜਵਾਹੋ,
ਉਹ ਉਹਨੇ ਸਿਰ ਜਿਹੜੇ ਕੱਟ ਕੇ ਤੇ ਉਹ ਚੰਡੀ ਦੀ ਭੇਟਾ ਚੜਾ ਦਿਓ, ਪੂਰੇ ਕਰ ਦਿਓ।
ਜੋ ਪਈ ਉਨ ਸਿੱਖਣ ਇਮਹੀ ਮਨ ਲਈ,
ਉਹਦੇ ਜਿਹੜੇ ਸਿੱਖ ਸੀ ਪੂਰੇ ਇਹਦੇ ਤੇ ਭਰੋਸਾ ਕਰਨ ਵਾਲੇ, ਜਿਹੜੇ ਬੰਦੇ ਸਿੰਘ ਨੂੰ ਪੂਰਾ ਗੁਰੂ ਮੰਨਦੇ ਸੀ ਉਹਨਾਂ ਨੇ ਇਹਦੀ ਗੱਲ ਮੰਨ ਲਈ ਹੈ।
ਊਠ ਘੋੜਨ ਸਿਰ ਮਾਰੇ ਦਈ,
ਉਹਨਾਂ ਨੇ ਕੀ ਕੀਤਾ ਹੈ, ਜਿਹੜੇ ਘੋੜੇ ਦੇ ਊਠ ਸਾਹਮਣੇ ਕੋਈ ਜਿਉਂਦੇ ਦਿਸਦੇ ਸੀ ਉਹਨਾਂ ਦੇ ਗੋਲੀਆਂ ਮਾਰ ਮਾਰ ਕੇ ਉਹਨਾਂ ਦੇ ਸਿਰ ਵੱਢਣੇ ਸ਼ੁਰੂ ਕਰ ਦਿੱਤੇ।
ਬਾਕੀ ਕੁੱਤੇ ਬਿੱਲੇ ਕਟਾਏ,
ਉੱਥੇ ਹੁਣ ਮੁਰਦਿਆਂ ਨੂੰ ਖਾਣ ਵਾਸਤੇ ਕੁੱਤੇ ਬਿੱਲੇ ਵੀ ਬੜੇ ਚੜੇ ਹੋਏ ਸੀ, ਕਿਉਂਕਿ ਲੋਥ ਤੇ ਲੋਥ ਚੜੀ ਹੋਈ ਸੀ, ਉੱਥੇ ਕੁੱਤੇ ਬਿਲਣ ਦੇ ਆਈ ਜਾਣਾ ਖੂਨ ਵੇਖ ਕੇ, ਜਿਸ ਕਰਕੇ ਕਹਿੰਦੇ ਕੁੱਤੇ ਦੇ ਬਿੱਲੇ ਉੱਥੇ ਹੈ ਸੀ, ਪਹਿਲਾਂ ਦੇ ਊਠ ਘੋੜੇ ਵੱਡੇ ਹੈ ਤੇ ਫਿਰ ਇਹ ਕੁੱਤੇ ਦੇ ਬਿੱਲੇ ਇਹ ਵੀ ਕੱਟ ਮਾਰੇ ਹਨ।
ਮੁਰਦੇ ਖਾਣ ਨੂੰ ਜੋਥੇ ਆਏ,
ਜਿਹੜੇ ਕੁੱਤੇ ਬਿੱਲੇ ਕਹਿੰਦੇ ਮੁਰਦਿਆਂ ਨੂੰ ਖਾਣ ਵਾਸਤੇ ਉੱਥੇ ਆਏ ਹੋਏ ਸੀ,
ਤੋ ਪੀ ਮਰੇ ਉਹਾਂ ਕਿਛ ਥੋੜੇ,
ਕਹਿੰਦੇ ਉੱਥੇ ਉਹ ਕੁੱਤੇ ਬਿੱਲੇ ਊਠ ਘੋੜੇ ਵੀ ਮਾਰ ਦਿੱਤੇ ਹੈ ਪਰ ਉਹ ਪੂਰੇ ਨਹੀਂ ਹੋਏ ਸਵਾ ਲੱਖ ਸਿਰ, ਤੇ ਕਹਿੰਦੇ ਉਹ ਵੀ ਥੋੜੇ ਜਿਹੇ ਹਨ,
ਉੱਜੇ ਨਹੀਂ ਉਨ ਲੇਖੇ ਜੋੜੇ।
ਇਹਨਾਂ ਨੇ ਹਿਸਾਬ ਕਿਤਾਬ ਕੀਤਾ ਵੀ ਕਿੰਨੇ ਕੁ ਸਿਰ ਹੋਏ ਆ, ਪਰ ਕਹਿੰਦੇ ਉਹ ਹਿਸਾਬ ਪੂਰਾ ਨਾ ਹੋਇਆ, ਉਹ ਜਿਹੜਾ ਸਵਾ ਲੱਖ ਕਰਨਾ ਹੈ ਨਾ ਹੁਣ, ਐਡੀ ਛੇਤੀ ਕਿੱਥੋਂ ਪੂਰਾ ਹੋ ਜੇ, ਤੇ ਕਹਿੰਦੇ ਉਹ ਸਿਰ ਪੂਰਾ ਨਹੀਂ ਹੋਏ।
ਤੋ ਬੰਦੇ ਉਨ ਦਿਨੋ ਆਖ,
ਤਦੋਂ ਕਹਿੰਦੇ ਬੰਦੇ ਸਿੰਘ ਨੇ ਆਪਣੇ ਸਿੱਖਾਂ ਨੂੰ ਇਸ ਤਰ੍ਹਾਂ ਕਿਹਾ,
ਮਾਰੋ ਮੱਖੀਆਂ ਹੋਏ ਸਵਾ ਲੱਖ।
ਉਹ ਕਹਿੰਦੇ ਬੰਦਾ ਸਿੰਘ ਜੀ ਵੀ ਆ ਏਦਾਂ ਤੇ ਹੋਣਾ ਨਹੀਂ, ਆ ਮੱਖੀਆਂ ਵੇਖੋ ਕਿੰਨੀਆਂ ਬੈਠੀਆਂ ਹੋਈਆਂ ਖੂਨ ਦੇ ਉੱਤੇ ਭਿਣਕ ਰਹੀਆਂ ਹੈ, ਆ ਮੱਖੀਆਂ ਨੂੰ ਮਾਰਨਾ ਸ਼ੁਰੂ ਕਰ ਦਿਓ।
ਤਬ ਕਈ ਲੋਕਾਂ ਜੋ ਮਨ ਆਈ,
ਤਦੋਂ ਕਹਿੰਦੇ ਤਬ ਕਈ ਲੋਕਾਂ ਯੋ ਮਨ ਆਈ, ਜਦੋਂ ਕਿਹਾ ਨਾ ਵੀ ਮੱਖੀਆਂ ਨੂੰ ਮਾਰ ਦਿਓ, ਕਹਿੰਦੇ ਜਿਹੜੇ ਉਹਦੇ ਸਿੱਖ ਪੂਜਣ ਵਾਲੇ ਸੀ ਨਾ ਕਈ, ਅਤੇ ਜਿਨ੍ਹਾਂ ਨੂੰ ਹੁਣ, ਕਿਉਂਕਿ ਇਹ ਵੀ ਬੜੀ ਗੱਲ ਹੁੰਦੀ ਹੈ, ਜਦੋਂ ਗੁਰੂ ਨੇ ਜਿਹਨੂੰ ਆਪਾਂ ਗੁਰੂ ਮੰਨ ਲਈਏ ਨਾ, ਉਹ ਕੁਝ ਵੀ ਕਵੇ ਉਹਨੂੰ ਮੰਨਣਾ ਹੀ ਬਣਦਾ ਹੈ। ਹੁਣ ਗੁਰੂ ਕਹਿ ਦੇਣ, ਦਿਨ ਵੇਲੇ ਕਹਿ ਦੇਣ ਵੀ ਰਾਤ ਪੈ ਗਈ ਹੈ, ਅੱਗੋਂ ਸਿੱਖ ਕਵੇ ਵੀ ਰਾਤ ਕਿਤੋਂ ਹੁੰਦੇ ਦੁਪਹਿਰ ਚੜੀ ਹੈ, ਤੁਹਾਨੂੰ ਗੁਰੂ ਜੀ ਕੀ ਹੋ ਗਿਆ ਹੈ, ਕੀ ਪਾਗਲ ਹੋ ਗਏ ਹੋ, ਉਹ ਸਿੱਖ ਨਹੀਂ ਹੁੰਦਾ ਹੈ। ਸਿੱਖ ਦਾ ਕੰਮ ਕੀ, ਗੁਰੂ ਨੇ ਦਿਨੇ ਕਹਿਤਾ ਰਾਤ, ਅਤੇ ਕਹਿ ਦਿੱਤਾ ਜੀ ਮਹਾਰਾਜ ਜੀ 7 ਵਜਣ ਰਾਤ ਹੀ ਹੈ, ਕਿਉਂਕਿ ਗੁਰੂ ਦੀ ਮੌਜ ਹੈ, ਰਾਤ ਕਿਤੇ ਲੈਣ ਜਾਣੀ ਹੈ ਗੁਰੂ ਨੇ। ਅਤੇ ਜਿਹੜੇ ਹੁਣ ਕੱਚਾ ਹੈ ਉਹਨੇ ਜਵਾਬ ਦੇਣਾ ਹੈ, ਜਿਹੜਾ ਪੱਕਾ ਉਹਨੇ ਜਵਾਬ ਨਹੀਂ ਦੇਣਾ ਹੈ। ਜਦੋਂ ਬੰਦੇ ਸਿੰਘ ਨੇ ਹੁਣ ਕਿਹਾ ਆਪਣੇ ਬੰਦੇ ਹੀ ਖਾਲਸਾ ਸਿੱਖਾਂ ਨੂੰ ਵੀ ਆਹ ਜਿਹੜਾ ਹੈ ਮੱਖੀਆਂ ਮਾਰਨੀਆਂ ਸ਼ੁਰੂ ਕਰ ਦਿਉ, ਅਤੇ ਕਹਿੰਦੇ ਕਈਆਂ ਦੇ ਮਨ ਵਿੱਚ ਇਸ ਤਰ੍ਹਾਂ ਗੱਲ ਆਈ,
ਬੰਦਾ ਦੀਵਾਨੋ ਅਬ ਪਿਓ ਭਾਈ,
ਕਹਿੰਦੇ ਆਪੋ ਵਿੱਚ ਓਹੋ ਇਹਦੇ ਬਾਬਾ ਸਾਡਾ ਗੁਰੂ ਤੇ ਪਾਗਲ ਹੋ ਗਿਆ ਹੈ, ਦੀਵਾਨਾ ਮਸਤਾਨਾ ਝੱਲਾ ਹੋ ਗਿਆ ਇਹ,
ਕਈਆਂ ਨੇ ਕਰੀ ਜੋ ਬੰਦੇ ਕਹੀ।
ਕਹਿੰਦੇ ਤਦੋਂ ਜਿਹੜੇ ਕੁਝ ਸਿਦਕੀ ਸਿੱਖ ਸੀ ਬੰਦੇ ਸਿੰਘ ਨੂੰ ਪੂਰਨ ਗੁਰੂ ਮੰਨਣ ਵਾਲੇ, ਪੂਰੀ ਸ਼ਰਧਾ ਰੱਖਣ ਵਾਲੇ, ਉਹਨਾਂ ਦੇ ਵਿਚਾਰਿਆਂ ਪਕੜ ਕੇ ਜੋ ਹੱਥ ਆਇਆ ਤੇ ਮੱਖੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।
ਸੁਣਤ ਅਚੰਭੋ ਨੱਠ ਗਏ ਕਈ,
ਆ ਕਈ ਦੇ ਵਿਚਾਰੇ ਹੈਰਾਨ ਹੋ ਗਏ, ਕਹਿੰਦੇ ਹੱਦ ਹੋ ਗਈ ਹੈ, ਹੁਣ ਕੁਝ ਲੱਭਾ ਨਹੀਂ ਤੇ ਮੱਖੀਆਂ ਵਾਲੀ ਕਰ ਦਿੱਤਾ ਹੈ, ਇਹ ਤੇ ਹੁਣ ਇੱਥੇ ਗੱਲ ਮੁੱਕ ਗਈ ਹੈ, ਕੋਈ ਰਹਿਣ ਦਾ ਫਾਇਦਾ ਨਹੀਂ, ਇਹ ਤੇ ਪਾਗਲ ਵਾਲਾ ਕੰਮ ਹੈ, ਮਸਤਾਨੇ ਦੀਵਾਨੇ ਹੋ ਗਏ ਚੱਲੀਏ ਇੱਥੋਂ।
ਸਿੱਖ ਸਿਦਕੀ ਜੋ ਪ੍ਰਾਣ ਕੇ ਪੂਰੇ
ਕਹਿੰਦੇ, ਸਿੱਖ ਸਿਦਕੀ ਜੋ ਪ੍ਰਾਣ ਕੇ ਪੂਰੇ, ਆ ਜਿਹੜੇ ਪ੍ਰਾਣ ਪ੍ਰਤੱਗਿਆ ਨਿਯਮ ਦੇ ਪੂਰੇ ਸਿੱਖ ਸਨ।
ਸੋ ਆਖੇ ਹਮ ਮਰੇ ਹਜੂਰੇ,
ਉਹ ਕਹਿੰਦੇ ਹੈ ਜੀ ਅਸੀਂ ਤੇ, ਉਹ ਆਪੋ ਵਿੱਚ ਕਹਿੰਦੇ ਹੈ, ਕਹਿੰਦੇ ਅਸੀਂ ਬਾਬਾ ਬੰਦਾ ਸਿੰਘ ਜੀ ਕਹਿੰਦੇ ਜਿੱਥੇ ਸਾਡਾ ਗੁਰੂ ਮਰੇਗਾ ਉੱਥੇ ਅਸੀਂ ਮਰ ਜਾਵਾਂਗੇ, ਅਸੀਂ ਇਹਨੂੰ ਛੱਡ ਕੇ ਨਹੀਂ ਜਾ ਸਕਦੇ। ਕਹਿੰਦੇ ਜਿਹੜੇ ਪ੍ਰਾਣ ਦੇ ਪੂਰੇ, ਨਿਯਮ ਦੇ ਪੂਰੇ, ਪ੍ਰਤੱਗਿਆ ਦੇ ਪੂਰੇ, ਆਪਣੇ ਕੀਤੇ ਹੋਏ ਵਾਅਦੇ ਦੇ ਪੂਰੇ, ਉਹ ਤੇ ਕਹਿੰਦੇ ਵੀ ਇਹਦੇ ਨਾਲ ਹੀ ਮਰਾਂਗੇ, ਕਿਤੇ ਨਹੀਂ ਛੱਡ ਕੇ ਜਾ ਸਕਦੇ।
ਕਰੇ ਸੰਗ ਗੁਰ ਕਿਉਂ ਛੱਡ ਜਾਹੇ,
ਉਹ ਗੱਲ ਹੈ ਇਹ ਸਿਆਣੇ ਧਰਮ ਗ੍ਰੰਥ ਵੀ ਕਹਿੰਦੇ ਹੈ, ਇਹ ਸੰਤਾਂ ਮਾਤਾ ਦਾ ਵਚਨ ਹੈ ਭਾਈ, ਜਿਹਨੂੰ ਗੁਰੂ ਕਰ ਲਈਏ ਉਹਨੂੰ ਛੱਡ ਕੇ ਕਿਉਂ ਜਾਣਾ ਹੈ, ਮੁਸੀਬਤ ਵੇਲੇ ਉਹਦੇ ਤੋਂ ਪਿੱਛਾ ਕੁਛ ਛਡਾਉਣਾ ਹੈ, ਇਹ ਜਾਣ ਦੀ ਕਿਹੜੀ ਗੱਲ ਹੈ। ਅੱਜ ਭੱਜ ਜਾਵਾਂਗੇ ਗੁਰੂ ਦੇ ਛੱਡ ਕੇ ਸ਼ਰਨ, ਅਤੇ ਮਰਨਾ ਤਾਂ ਇੱਕ ਦਿਨ ਹੈ ਹੀ ਹੈ, 20 ਸਾਲਾਂ ਨੂੰ, 50 ਸਾਲਾਂ ਨੂੰ, 100 ਸਾਲ ਨੂੰ, 500 ਹਜ਼ਾਰ ਨੂੰ, ਮਰਨਾ ਤਾਂ ਇੱਕ ਦਿਨ ਹੈ, ਮੌਤ ਤਾਂ ਆਉਣੀ ਹੈ ਨਾ ਇੱਕ ਦਿਨ। ਅਤੇ ਹੁਣ ਇਸੇ ਤਰ੍ਹਾਂ ਹਾਲਤ ਸਾਡੀ ਹੈ, ਆ ਘਰ ਦੇ ਵਿੱਚ ਹੀ ਕੋਈ ਬਿਪਤਾ ਬਣ ਆਵੇ, ਕੁਝ ਆਸ ਮੁਰਾਦ ਨਾ ਪੂਰੀ ਹੋਵੇ, ਆ 2 ਮਹੀਨਾ ਖੰਡ ਗੁਰਦੁਆਰੇ ਆਉਣਾ ਹੈ, ਪੂਰੇ ਮੱਥਾ ਟੇਕਣਾ ਸ਼ਰਧਾ ਭਾਵਨਾ ਨਾਲ, ਅਤੇ ਜੇ ਕਾਰਜ ਨਾ ਬਣੇ, ਕਿਉਂਕਿ ਗੁਰੂ ਜੀ ਉਹਦੇ ਵਿੱਚ ਕਲਾ ਹੁੰਦੀ ਹੈ, ਹੋ ਸਕਦਾ ਜਿਹੜਾ ਆਪਾਂ ਕਾਰਜ ਕਹਿੰਦੇ ਵੀ ਸਾਡਾ ਹੋ ਜਾਵੇ ਅਤੇ ਉਹਦੇ ਵਿੱਚ ਸਾਡਾ ਨੁਕਸਾਨ ਹੋਵੇ, ਕੱਲ੍ਹ ਨੂੰ ਦੁੱਖ ਪਾਉਣਾ ਪੈ ਜੇ। ਅਤੇ ਹੁਣ ਸਤਿਗੁਰੂ ਸਭਨਾਂ ਦਾ ਭਲਾ ਮਨਾਏ ਦਾ, ਸਤਿਗੁਰੂ ਤਾਂ ਸਾਰਿਆਂ ਦਾ ਭਲਾ ਮਨਾਉਂਦੇ ਹੈ ਵੀ ਭਲਾ ਹੀ ਹੋਵੇ, ਗੁਰੂ ਭਲਾ ਚਾਹੁੰਦੇ ਹੈ, ਪਰ ਤੁਮ ਕਰੋ ਭਲਾ ਹਮ ਭਲਾ ਨਾ ਜਾਣਾ ਹੈ, ਅਸੀਂ ਭਲਾ ਹੀ ਨਹੀਂ ਜਾਣਦੇ, ਉਹ ਕੰਮ ਨਾ ਸਾਡਾ ਹੋਵੇ ਅਤੇ ਅਸੀਂ ਮੂੰਹ ਮੋੜ ਦਿੰਦੇ ਫਿਰ ਗੁਰੂ ਘਰੋਂ, ਗੁਰਦੁਆਰਾ ਛੱਡ ਦਿੰਦੇ ਹਾਂ, ਅਤੇ ਫਿਰ ਕਦੀ ਕਿਸੇ ਜਗ੍ਹਾ 'ਤੇ, ਕਦੀ ਕਿਸੇ ਜਗ੍ਹਾ 'ਤੇ, ਕਦੀ ਜਗਰਾਤਾ, ਕਦੀ ਮਸੀਤੇ, ਕਦੀ ਮੰਦਰੇ, ਕਦੀ ਕੁਝ, ਕਦੀ ਕੁਝ, ਅਤੇ ਗੁਰ ਦੀ ਸ਼ਰਨ ਛੱਡ ਦਿੰਦੇ ਹਾਂ ਇੱਕ ਕੰਮ ਵਾਸਤੇ, ਦੁਨਿਆਵੀ ਸੋਚ ਥੋੜ੍ਹੀ ਹੈ ਨਾ, ਜੇ ਪਰਮਾਰਥ ਦੀ ਸੋਚ ਹੋਵੇ ਤਾਂ ਕਦੀ ਬੰਦਾ ਗੁਰੂ ਦਾ ਦਰ ਛੱਡ ਹੀ ਨਹੀਂ ਸਕਦਾ। ਇਹ ਸਾਧ ਸੰਗਤ ਜੀ, ਇਹ ਜਿਹੜੇ ਜ਼ਿੰਦਗੀ ਦੇ ਆਨੰਦ ਮੌਜਾਂ ਹੈ, ਪੈਸਾ ਧੇਲਾ ਘਰ ਬਾਰ ਜੀਆ ਜੰਤ ਮੌਜ ਮਸਤੀ, ਇਹ ਤਾਂ ਕੁਝ ਦਿਨਾਂ ਦੀ ਹੈ। ਨਾਨਕ ਦੁਨੀਆ 4 ਦਿਹਾੜੇ, ਸੁੱਖ ਕੀਤੇ ਦੁੱਖ ਹੋਈ, ਜਦੋਂ ਇਹ ਦੁਨੀਆ 4 ਦਿਹਾੜੇ ਦੀ ਹੈ, ਸੁੱਖ ਕੀਤਿਆਂ ਦੁੱਖ ਵੀ ਇੱਕ ਦਿਨ ਹੋਣਾ ਹੈ। 4 ਦਿਹਾੜੇ ਦੀ ਕਿਵੇਂ ਹੈ ਵੀ ਇੱਕ ਦਿਨ ਤਾਂ ਉਹ ਜਿਹਦੇ ਨਾਲ ਬੀਤ ਗਿਆ ਜਿਹੜਾ ਆਪਾਂ ਹੁਣ ਲੰਘਾ ਦਿੱਤਾ, ਇੱਕ ਦਿਨ ਹੈ ਜਨਮ ਦਾ, ਇੱਕ ਦਿਨ ਹੈ ਮਰਨ ਦਾ, ਰਹਿ ਗਏ ਹਫ਼ਤੇ 'ਚ 4 ਦਿਨ। ਇਸ ਕਰਕੇ ਦੁਨੀਆ ਦੇ 4 ਦਿਨ ਦੀ ਹੈ, ਅਤੇ ਸੁੱਖ ਕੀਤਾ ਦੁੱਖ ਤਾਂ ਹੋਣਾ ਹੀ ਹੈ, ਅਤੇ ਇਸ ਕਰਕੇ ਇਹ ਸੁੱਖ ਝੂਠੇ ਵਾਸਤੇ ਗੁਰੂ ਦੀ ਸ਼ਰਨ ਕਿਉਂ ਛੱਡਣੀ ਹੈ ਭਾਈ, ਗੁਰੂ ਦੇ ਚਰਨੀ ਲਾ ਕੇ ਰਹਿਣਾ ਚਾਹੀਦਾ, ਇੱਥੇ ਦੱਸਦੇ ਹਨ।
ਕਈ ਕਰੇ ਸੰਗ ਗੁਰ ਕਿਉਂ ਛੱਡ ਜਾਹੇ,
ਵੀ ਭਾਈ ਗੁਰੂ ਦਾ ਸੰਗ ਕਰ ਲਈਏ, ਗੁਰੂ ਦੀ ਸ਼ਰਨ ਲੈ ਲਈਏ, ਗੁਰੂ ਨੂੰ ਮੰਨ ਲਈਏ ਵੀ ਸਾਡਾ ਗੁਰੂ ਹੈ, ਉਹਨੂੰ ਛੱਡ ਕੇ ਕਿਉਂ ਜਾਣਾ, ਕਿਉਂ ਧੋਖੇ 'ਚ ਰਹਿਣਾ ਹੈ ਫਿਰ।
ਕਈਆਂ ਨੱਠਤ ਨਾ ਪੁੱਛੀ ਸਲਾਹੇ,
ਔਰ ਕਈ ਦੇ ਨੱਠ ਗਏ, ਕਹਿੰਦੇ ਬੰਦਾ ਸਿੰਘ ਪਾਗਲ ਹੋ ਗਿਆ, ਇਹ ਵੇਖੋ ਮੱਖੀਆਂ ਮਰਾਉਣ ਲੱਗ ਪਿਆ, ਵੀ ਕੋਈ ਗੱਲ ਹੈ, ਆਹ ਕੋਈ ਗੁਰੂਆਂ ਵਾਲੀ ਗੱਲ ਹੈ, ਮੱਖੀਆਂ ਮਰਾਉਣੀਆਂ ਸ਼ੁਰੂ ਕਰ ਦਿੱਤੀਆਂ, ਉਹਨਾਂ ਕੋਈ ਪੁੱਛਿਆ ਕਿਸਿਆ ਨਹੀਂ ਹੈ, ਬਿਨਾਂ ਕਿਸੇ ਸਲਾਹ ਲਈ ਤੋਂ ਚਾਲਾ ਮਾਰ ਦਿੱਤਾ, ਕਹਿੰਦੇ ਚੱਲੀਏ ਇੱਥੇ ਹੁਣ ਕੁਝ ਨਹੀਂ ਫਾਇਦਾ।
ਦੋਹਰਾ ਸਿੱਖ ਜੋ ਸਿਦਕੀ ਥੇ ਰਹੇ,
ਕਹਿੰਦੇ ਜਿਹੜੇ ਸਿਦਕੀ ਸਿੱਖ, ਸਿਦਕ ਦੇ ਪੂਰੇ, ਜਿਨ੍ਹਾਂ ਦੇ ਅੰਦਰ ਅਡੋਲ ਅਵਸਥਾ ਸੀ, ਉਹ ਕਹਿੰਦੇ ਉੱਥੇ ਰਹੇ ਹੈ।
ਤਿੰਨ ਚਿੱਤ ਜੋ ਲਈ ਧਾਰ,
ਉਹਨਾਂ ਨੇ ਕਹਿੰਦੇ ਤਿੰਨ ਚਿੱਤ ਜੋ ਲਈ ਧਾਰ, ਉਹਨਾਂ ਚਿੱਤ ਦੇ ਵਿੱਚ ਇਹ ਪੱਕੀ ਧਾਰ ਲਈ ਠਾਣ ਲਈ ਹੈ।
ਹੋਰ ਬਾਤ ਅਬ ਨਹਿ ਭਲੀ,
ਕਹਿੰਦੇ ਹੋਰ ਗੱਲ ਭਾਈ ਚੰਗੀ ਨਹੀਂ ਹੈ, ਜਿਹੜੇ ਗੁਰੂ ਦੀ ਸ਼ਰਨ ਛੱਡ ਕੇ ਜਾਣਾ, ਉਹ ਗੱਲ ਕਰਦੀ, ਉਹ ਤੇ ਗੱਲ ਹੈ ਕਿਸੇ ਕੰਮ ਦੀ ਨੀ।
ਭਲੀ ਮੌਤ ਇਸ ਨਾਲ,
ਕਹਿੰਦੇ ਉਹਦੇ ਮੌਤ ਹੀ ਚੰਗੀ ਹੈ, ਆਏ ਭੁੱਖੇ ਰਹਿ ਕੇ ਮਰ ਜਾਣਾ ਜਾਂ ਭੁੱਖ ਤੋਂ ਦੁਖੀ ਹੋ ਕੇ ਨੱਠ ਜਾਣਾ, ਕਹਿੰਦੇ ਉਹਦੇ ਨਾਲ ਉਹਦੇ ਮੌਤ ਚੰਗੀ ਹੈ, ਵੀ ਅਸੀਂ ਬਾਬੇ ਬੰਦੇ ਸਿੰਘ ਨਾਲ ਰਹਿ ਕੇ ਮਰ ਜਾਈਏ ਅਤੇ ਉਹਦੇ ਚੰਗਾ ਹੈ, ਛੱਡ ਕੇ ਚਲੇ ਜਾਵਾਂਗੇ ਅਤੇ ਆਉਣ ਵਾਲੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਵੀ ਝੂਠੇ ਪੈ ਜਾਵਾਂਗੇ, ਕਹਿੰਦੇ ਮੌਤ ਚੰਗੀ ਹੈ ਅਤੇ ਬੰਦੇ ਸਿੰਘ ਜੀ ਨਾਲ ਅਸੀਂ ਮਰ ਜਾਈਏ, ਪਰ ਕਹਿੰਦੇ ਹੋਰ ਕੋਈ ਗੱਲ ਚੰਗੀ ਨਹੀਂ ਜਿਹੜਾ ਛੱਡ ਕੇ ਜਾਣਾ।
ਭੁੱਖਣ ਕੇ ਤਨ ਸੁੱਕ ਗਏ,
ਕਹਿੰਦੇ ਵਿਚਾਰੇ ਇੰਨੀ ਭੁੱਖ ਦੇ ਸਤਾਏ ਹੋਏ ਹੈ ਬੰਦੇ ਖਾਲਸਾ ਦੇ ਸਿੱਖ, ਕਹਿੰਦੇ ਵਿਚਾਰਿਆਂ ਦੇ ਤਨ ਸਰੀਰ ਸੁੱਕ ਗਏ ਆ, ਪਿੰਜਰ ਹੋ ਗਏ ਆ ਭੁੱਖ ਦੇ ਮਾਰੇ।
ਰਹੇ ਸੋ ਸਸਖਤ ਪ੍ਰਾਣ,
ਉਹ ਪ੍ਰਾਣ ਕਹਿੰਦੇ ਜਿਹੜੇ ਆ ਉਹ ਸਹਿਗਦੇ ਆ, ਪਾਪ ਕੇ ਜਾਣ ਹੈ ਹੀ ਨਹੀਂ ਮਾਲੂਮ, ਕਿਉਂਕਿ ਵਿਚਾਰਿਆਂ ਨੂੰ ਕਿੰਨੇ ਦਿਨਾਂ ਦਾ ਕਿੰਨੇ ਮਹੀਨਿਆਂ ਦਾ ਕਿਲੇ ਨੂੰ ਘੇਰਾ ਪਾ ਛੱਡਿਆ ਨਾ ਦੁਸ਼ਟਾਂ ਤੁਰਕਾਂ ਨੇ, ਖਾਈ ਮਾਰ ਦਿੱਤੀ ਵੀ ਕਿਤੇ ਬਾਹਰ ਜਾ ਕੇ ਵੀ ਕਿਤੇ ਰਾਤ ਬਰਾਤੀ ਵੀ ਨਾ ਲਿਆਉਣ, ਅਤੇ ਭੁੱਖ ਦੇ ਸਤਾਇਆ। ਹੁਣ ਸਾਧ ਸੰਗਤ ਜੀ, ਜਿਹੜਾ ਨੂਰ ਤਾਂ ਘਟਣਾ ਹੀ ਘਟਣਾ ਹੈ, ਇੱਕ ਦਿਨ ਜਿਹੜੇ ਸਮੇਂ 'ਤੇ ਅਸੀਂ ਰੋਟੀ ਖਾਂਦੇ ਨਾ ਖਾਈਏ ਅਤੇ ਆ ਸਰੀਰ ਦੇ ਸਾਰਾ ਰੰਗ ਢੰਗ ਜਿਹੜਾ ਵਿਗੜ ਜਾਂਦਾ ਹੈ, ਅਤੇ ਜਿਨ੍ਹਾਂ ਵਿਚਾਰਿਆਂ ਨੇ ਹੁਣ ਛੱਕਿਆ ਹੀ ਕੁਝ ਨਹੀਂ ਹੈ ਅਤੇ ਉਹਨਾਂ ਦਾ ਕੀ ਰਹਿਣਾ ਹੈ। ਕਹਿੰਦੇ ਸਰੀਰ ਜਿਹੜਾ ਤਨ ਹੈ ਉਹ ਸੁੱਕ ਗਿਆ, ਪਿੰਜਰ ਹੋ ਗਿਆ, ਆ ਪ੍ਰਾਣ ਹੀ ਸਹਿਗਦੇ, ਬਸ ਇਹੀ ਦਿਖਦਾ ਵੀ ਜਾਣ ਹੈ ਮਾੜੀ ਜੀ।
ਲਖੀ ਨਾ ਹਿੰਮਤ ਸਿੱਖਣ ਮੇਂ,
ਕਹਿੰਦੇ ਤੁਰਕਾਂ ਨੇ ਇਹ ਜਾਣ ਲਿਆ ਵੀ ਹੁਣ ਸਿੱਖਾਂ ਦੇ ਵਿੱਚ ਕੋਈ ਹਿੰਮਤ ਨਹੀਂ ਰਹੀ ਹੈ ਲੜਨ ਦੀ, ਇਹ ਤਾਂ ਹੁਣ ਵੀ ਮਰੇ ਭੁੱਖ ਦੇ ਨਾਲ, ਹੁਣ ਵੀ ਮਰੇ, ਇਹ ਤਾਂ ਬਸ ਮਰੇ ਹੀ ਮਰੇ ਹਨ।
ਤੁਰਕ ਟੁਕੇ ਟਿਗ ਆਣ,
ਇਹ ਤੁਰਕਾਂ ਨੇ ਕਹਿੰਦੇ ਝੋਲੀ ਚੁੱਕਾਂ ਨੇ ਕਹਿੰਦੇ ਢੁੱਕ ਗਏ ਆ ਕੇ ਵੀ ਹੁਣ ਸਾਨੂੰ ਕਾਹਦਾ ਡਰ ਹੈ, ਇਹਦੇ ਮਰੇ ਪਏ ਹੈ, ਹੁਣ ਇਹਨਾਂ ਨੂੰ ਪਕੜ ਲਈਏ, ਇਸ ਕਰਕੇ ਆ ਟੁਕੇ ਹਨ।
ਜੋ ਪਈ ਤੋ ਟਿਗ ਟੁਕ ਉਨ ਪਾਇਓ ਘੇਰੋ,
ਕਹਿੰਦੇ ਇਹ ਢੁੱਕ ਕੇ ਆ ਕੇ ਫਿਰ ਵੀ ਡਰਦੇ ਆ, ਵੇਖ ਲਓ ਹੱਥ ਨਹੀਂ ਪਾਉਂਦੇ, ਭਾਵੇਂ ਸਿੱਖਾਂ ਵਿੱਚ ਪ੍ਰਾਣ ਹੀ ਸਹਿਗ ਰਹੇ ਹੈ, ਕਹਿੰਦੇ ਹੱਥ ਨਹੀਂ ਪਾਉਂਦੇ ਡਰਦੇ ਮਾਰੇ, ਤੇ ਕਿਲੇ ਨੂੰ ਘੇਰਾ ਜਾ ਕੱਤ ਲਿਆ, ਫਿਰ ਘੇਰਾ ਪਾ ਲਿਆ ਹੈ।
ਨੀਹਲ ਕੰਧ ਢੁੱਕ ਬਹੇ ਚਫੇਰੋ,
ਇਹ ਨੇੜੇ ਤੇ ਜਾਂਦੇ ਨਹੀਂ ਹੈ, ਕਿਲੇ ਦੀ ਕੰਧ ਦੇ ਚਾਰ ਚਫੇਰੇ ਬਹਿ ਕੇ ਘੇਰਾ ਕੱਤ ਲਿਆ।
ਸੋ ਸੁਣੀਓ ਅਬ ਭੁੱਖ ਕਹਾਣੀ,
ਕਹਿੰਦੇ ਖਾਲਸਾ ਜੀ ਹੈ ਸੰਤ ਜਨੋ, ਇਹ ਗੁਰੂ ਕੀ ਸੰਗਤ ਜੀ, ਉਹ ਜਿਹੜੀ ਭੁੱਖ ਦੀ ਕਹਾਣੀ ਹੈ ਨਾ, ਜਿਵੇਂ ਸਿੰਘ ਭੁੱਖੇ ਰਹੇ, ਜਿਵੇਂ ਵਿਚਾਰਿਆਂ ਦੇ ਬੀਤੀ, ਉਹ ਮੈਂ ਤੁਹਾਨੂੰ ਕਵੀ ਭਾਈ ਰਤਨ ਸਿੰਘ ਭੰਗੂ ਜੀ ਸੁਣਾਉਂਦਾ ਹਾਂ।
ਗੁਰਦਾਸਪੁਰੇ ਮਦ ਜਿਵੇਂ ਬਹਾਨੀ,
ਗੁਰਦਾਸਪੁਰ ਜਿਹਨੂੰ ਗੁਰਦਾਸ ਨੰਗਲ ਵੀ ਕਹਿ ਦੇਈਦਾ, ਇਹਦੇ ਕਿਲੇ ਦੇ ਵਿੱਚ ਜਿਵੇਂ ਸਿੱਖਾਂ ਦੇ ਨਾਲ ਕਹਿੰਦੇ ਬੀਤੀ ਹੈ, ਉਹ ਮੈਂ ਖਾਲਸਾ ਜੀ ਤੁਹਾਨੂੰ ਅੱਗੇ ਦੱਸਦਾ ਹਾਂ। ਸੋ ਸਾਧ ਸੰਗਤ ਜੀ, ਉਹ ਪ੍ਰਸੰਗ ਜਿਹੜਾ ਹੈ ਅੱਗੇ ਆਵੇਗਾ, ਜਿਵੇਂ ਸਿੱਖਾਂ ਦੇ ਜਿਹੜੇ ਭੁੱਖਿਆਂ ਦੀ ਹਾਲਤ ਹੋਈ, ਕਿਉਂਕਿ ਉਂਝ ਵੀ ਖਾਣ ਪੈ ਕਈ ਕਹਿੰਦੇ ਹੈ ਵੀ ਭੁੱਖ ਨਾਲੋਂ ਮੌਤ ਬੁਰੀ, ਰਾਤ ਨੂੰ ਖਾਧੀ ਸੁਬਹ ਨੂੰ ਫਿਰ ਖੜੀ, ਭੁੱਖ ਨੂੰ ਮੌਤ ਮਾੜੀ ਹੈ, ਜਿਹੜੀ ਮੌਤ ਨੂੰ ਭੁੱਖ ਮਾੜੀ ਹੈ, ਕਿਉਂਕਿ ਭੁੱਖ ਜਿਹੜੀ ਰੋਜ਼ ਰੋਜ਼ ਮਾਰਦੀ ਬੰਦੇ ਨੂੰ, ਮੌਤ ਇੱਕ ਦਿਨ ਆਉਣੀ ਤਾਂ ਸਿਆਪਾ ਨਿਬੜ ਜਾਣਾ ਹੈ, ਪਰ ਜਿਹੜੀ ਭੁੱਖ ਹੈ ਨਾ ਇਹ ਵੱਡਿਆਂ ਵੱਡਿਆਂ ਨੂੰ ਪੈਰੀ ਪਾ ਦਿੰਦੀ ਹੈ। ਸ਼ਾਹਜਹਾਂ ਨੂੰ ਵੇਖ ਲਓ, ਛੋਲਿਆਂ ਦੀ ਫਸਲ 'ਚ ਮੂੰਹ ਮਾਰਨਾ ਪਿਆ ਸੀ ਭੁੱਖ ਦੇ ਕਰਕੇ, ਸ਼ੰਕਾ ਕੀਤਾ ਸੀ ਗੁਰੂ ਦੇ ਬਾਣੀ ਦੇ ਵੀ ਨਦਰ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਿਰਾਏ ਦਾ, ਸਿੱਖ ਬਾਣੀ ਪੜ੍ਹਦਾ ਜਾਂਦਾ ਸੀ ਲਾਹੌਰ ਦੇ ਵਿੱਚ ਦੀ ਕਿਲੇ ਦੇ ਕੋਲ ਦੀ, ਇਹ ਕਹਿੰਦਾ ਹੋਵੇ ਪਾਤਸ਼ਾਹ ਚੱਕਰਵਰਤੀ ਪਾਤਸ਼ਾਹ ਹੋਵੇ, ਇੰਨੀ ਕੋਈ ਜਾਇਦਾਦ ਜ਼ਮੀਨ ਹੋਵੇ ਅਤੇ ਉਹਨੂੰ ਘਾਹ ਖਾਣਾ ਪੈ ਜਾਵੇ, ਇਹ ਤਾਂ ਝੂਠੀ ਗੱਲ ਹੈ, ਗੱਲ ਹੀ ਨਹੀਂ ਬਣਦੀ ਤੁਹਾਡੀ। ਉਹ ਸਿੱਖ ਕਹਿੰਦਾ ਵੀ ਇਹਦੇ ਗੁਰੂ ਨਾਨਕ ਦੇਵ ਮਹਾਰਾਜ ਦੇ ਬਚਨ ਹੈ, ਇਹਦੇ ਸੱਚ ਕੀ ਬਾਣੀ ਹੈ, ਸੱਚ ਹੀ ਗੁਰੂ ਜੀ ਕਹਿੰਦੇ ਹੈ, ਕਹਿੰਦਾ ਕੋਈ ਨਹੀਂ ਵੇਖਾਂਗੇ। ਅੱਜ ਤੋਂ ਔਰੰਗਜ਼ੇਬ ਨੇ ਇਹਨੂੰ ਪਕੜ ਕੇ ਦਿੱਲੀ ਖੜਿਆ, ਦਿੱਲੀ ਤੋਂ ਆਗਰੇ ਖੜ ਲੱਗਾ ਹੈ ਨਾ, ਇਹ ਹਾਥੀ 'ਤੇ ਇਹਨੂੰ ਬਿਠਾਇਆ ਸੀ ਕੈਦ ਕਰਕੇ ਬੰਨ ਜੋੜ ਕੇ, ਇਹਨੇ ਲਘੂ ਸ਼ੰਕਾ, ਲਘੂ ਸ਼ੰਕਾ ਕੀ ਪਿਸ਼ਾਬ ਨੂੰ ਕਹਿੰਦੇ ਹੈ, ਪਿਸ਼ਾਬ ਕਰਨ ਦੇ ਬਹਾਨੇ ਛੋਲਿਆਂ ਦੀ ਫਸਲ 'ਚ ਇਹਨੇ ਛਾਲ ਮਾਰੀ ਠਾਂ ਨੂੰ, ਅਤੇ ਛੋਲਿਆਂ ਦੀ ਫਸਲ ਨੂੰ ਇਹਨੇ ਮੂੰਹ ਮਾਰਿਆ, ਅਤੇ ਉਸ ਵਕਤ 'ਤੇ ਰੋ ਪਿਆ, ਕਹਿੰਦਾ ਉਹ ਹੋ ਗੁਰੂ ਦੇ ਬਚਨ ਪੂਰੇ ਹੋ ਗਏ, ਅਤੇ ਉਸ ਵਕਤ 'ਤੇ ਬੜਾ ਰੋਇਆ ਸੀ ਸ਼ਾਹਜਹਾਂ। ਅਤੇ ਇਹ ਭੁੱਖ ਇਹੋ ਜਿਹੀ ਹੈ ਸਾਧ ਸੰਗਤ ਜੀ, ਕਈ ਕੁਝ ਕਰਾ ਦਿੰਦੀ ਹੈ ਮਜਬੂਰੀ ਦੇ ਨਾਲ, ਉਹ ਸਿੱਖ ਵਿਚਾਰੇ ਬੜੇ ਭੁੱਖੇ ਹੈ, ਪਰ ਸਿੱਖਾਂ ਨੇ ਸਿਦਕ ਨਹੀਂ ਛੱਡਿਆ, ਕਿਉਂਕਿ ਸਿੱਖ ਜਿਹੜੇ ਸੀ ਮਾਝੇ ਦੇ ਸਿੰਘ ਸੀ, ਆਪਣਾ ਇਲਾਕਾ ਮਾਝੇ ਦਾ ਹੀ ਹੈ, ਅਤੇ ਮਾਝੇ ਦੇ ਸਿੰਘ ਸੀ, ਇਹਨਾਂ ਨੇ ਆਪਣਾ ਅੜਬ ਬਣਾ ਨਹੀਂ ਛੱਡਿਆ ਹੈ। ਉਹ ਪ੍ਰਸੰਗ ਆਉਣ ਵਾਲੇ ਦੀਵਾਨਾਂ ਵਿੱਚ ਆਉਣਗੇ ਆਪ ਜੀ ਸਰਵਣ ਕਰਨਾ। ਹੁਣ ਇੱਥੇ ਕਥਾ ਦੀ ਸਮਾਪਤੀ ਹੈ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅਵਤਾਰ ਪੁਰਬ ਦੀ ਕਥਾ ਕਰਦੇ ਹੋਏ, ਗੁਰੂ ਖਾਲਸੇ ਦੀ ਕਥਾ ਕਰਦੇ ਹੋਏ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ। ਗੁਰੂ ਕੀ ਸੰਗਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਬਖਸ਼ਣਹਾਰ ਹੈ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ, ਵਿਚਾਰਾਂ ਦੀ ਇੱਥੇ ਸਮਾਪਤੀ ਹੈ ਜੀ।
ਚੋਪਈ ਤੋ ਟਿਗ ਟੁਕ ਉਨ ਪਾਇਓ ਘੇਰੋ ਨੀਹਲ ਕੰਧ ਟੁਕ ਬਹੇ ਚਫੇਰੋ ਸੋ ਸੁਣਿਓ ਅਬ ਭੂਖ ਕਹਾਣੀ ਗੁਰਦਾਸਪੁਰੇ ਮਤ ਜਿਵੇਂ ਬਹਾਨੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਬਵੇਕ ਹੇ ਅਪਰੰਪਰ ਹਰ ਹਰੇ ਹੈ ਵੀ ਹੋਵਣ ਹਾਰ ਹੇ ਸੰਤ ਹੈ ਕੈ ਸਦਾ ਸੰਗ ਨਿਦਾਰਾ ਆਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀਏ ਪਰੋਏ ਆਏ ਪ੍ਰਭ ਸਰਣਾਗਤੀ ਕਿਰਪਾ ਨਿਤ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਉਤਰੈ ਪਾਰ ਜੋ ਸਰਦਾ ਕਰ ਸੇਮ ਦੇ ਗੁਰ ਪਾਰ ਉਤਾਰਨ ਹਾਰ ਕਥਾ ਨਿਤਾ ਪ੍ਰਤ ਹੋਤ ਹੈ ਸੁਣੋ ਸੁਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।